ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਨ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਨ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ ਹਬ ਰੰਗ ਮਾਣਹੇ ਜਿਸ ਸੰਗ ਤੈਸਿਓ ਲਾਈਐ ਨੇਹੋ ਸੋ ਸਾਹੁ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਪੌੜੀ ਜੀਓ ਪ੍ਰਾਣ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮਹੋ ਬਿਨਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮਹੋ ਬਿਨਸੇ ਸਭ ਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰਵਰੇ ਕਾਇਨਾਤ ਵਾਲੀਏ ਕੁੱਲ ਆਲਮ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਚਰਨ ਸ਼ਰਨ ਵੇ ਸੁਭਾਈਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਤ੍ਰੁਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ। ਦੇਸ਼ ਵਿਦੇਸ਼ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪ ਜੀ ਨਿਤਾ ਪ੍ਰਤੀ ਸਤਿਗੁਰੂ ਜੀ ਦੇ ਪਵਿੱਤਰ ਗੁਰ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਮਨੁੱਖਾ ਜੀਵਨ ਦੇ ਪਲ ਸਫਲੇ ਕਰਦੇ ਹੋ। ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾਂ ਦੇ ਸਾਜਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਅੰਮ੍ਰਿਤਮਈ ਬਚਨ ਰਾਗ ਜੈਤਸਰੀ ਕੀ ਵਾਰ, ਜਿਸ ਵਿੱਚ ਤੀਸਰੀ ਪੌੜੀ ਅਤੇ ਪੌੜੀ ਤੋਂ ਪਹਿਲਾਂ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਪਣਾ ਹੀ ਉਚਾਰਨ ਕੀਤਾ ਹੋਇਆ ਸ਼ਲੋਕ ਸੁਭਾਏਮਾਨ ਹੈ, ਕਿਉਂਕਿ ਆਰੰਭ ਵਿੱਚ ਇਹ ਸੰਕੇਤ ਆਇਆ ਹੈ ਜੈਤਸਰੀ ਕੀ ਵਾਰ ਮਹੱਲਾ ਪੰਜਵਾਂ। ਪੌੜੀਆਂ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ ਅਤੇ ਸ਼ਲੋਕ ਵੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਗਰੀਬ ਨਵਾਜ ਜੀ ਨੇ ਅੱਜ ਦੇ ਇਹਨਾਂ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਜੋ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 706 ਤੇ ਸ਼ੋਭਨੀਕ ਹਨ, ਬਹੁਤ ਹੀ ਅਨਮੋਲ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਉਹ ਪ੍ਰਭੂ ਜਿਹੜਾ ਸਾਰੀਆਂ ਹੀ ਦਾਤਾਂ ਦੇਣ ਵਾਲਾ ਹੈ, ਇੱਥੇ ਤੱਕ ਕਿ ਜੋ ਕੁਝ ਵੀ ਅਸੀਂ ਮਨ ਦੇ ਵਿੱਚ ਚਿਤਵਿਆ ਹੁੰਦਾ, ਜੋ ਸਾਨੂੰ ਮਨ ਮੰਨੀਆਂ ਮੁਰਾਦਾਂ ਦੇਣ ਵਾਲਾ ਹੈ, ਦਾਤਾਂ ਦੇਣ ਵਾਲਾ ਹੈ, ਅਤੇ ਸਾਰਿਆਂ ਦੀ ਜੋ ਆਸ ਹੈ ਉਹ ਪੂਰੀ ਕਰਨ ਵਾਲਾ ਹੈ। ਜਿਸ ਪ੍ਰਭੂ ਨੇ ਸਾਨੂੰ ਸੁੰਦਰ ਸਰੀਰ ਦਿੱਤਾ, ਰਹਿਣ ਵਾਸਤੇ ਘਰ ਦਿੱਤਾ, ਖਾਣ ਲਈ ਕਈ ਤਰ੍ਹਾਂ ਦੇ ਪਦਾਰਥ ਦਿੱਤੇ ਨੇ, ਇੱਥੇ ਤੱਕ ਕਿ ਨੌਕਰ ਚਾਕਰ ਕਈ ਤਰ੍ਹਾਂ ਦੀਆਂ ਸਹੂਲਤਾਂ, ਇਹ ਸਾਰਾ ਕੁਝ ਹੀ ਉਸ ਪਰਮਾਤਮਾ ਦੀ ਬਖਸ਼ਿਸ਼ ਹੈ। ਇਹਨਾਂ ਦਾਤਾਂ ਨੂੰ ਹੀ ਸਨਮੁੱਖ ਰੱਖ ਕੇ ਦਾਤੇ ਨਾਲ ਜੁੜਨ ਦੀ ਸਤਿਗੁਰੂ ਜੀ ਨੇ ਪ੍ਰੇਰਨਾ ਕੀਤੀ ਹੈ। ਪਰ ਬਹੁਤੀ ਵਾਰ ਜੀਵ ਪਰਮਾਤਮਾ ਦੇ ਪਾਸੋਂ ਦਾਤਾਂ ਲੈ ਕੇ ਦਾਤਾਂ ਨਾਲ ਜੁੜ ਜਾਂਦਾ ਹੈ, ਅਤੇ ਜਿਸ ਪ੍ਰਭੂ ਨੇ ਇਹ ਦਾਤਾਂ ਦਿੱਤੀਆਂ ਹੁੰਦੀਆਂ ਨੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਵਿਸਾਰ ਦਿੰਦਾ। ਇਹਦੀ ਹਾਲਤ ਇਸ ਤਰ੍ਹਾਂ ਦੀ ਹੈ, ਦਾਤ ਪਿਆਰੀ ਵਿਸਰਿਆ ਦਾ ਤਾਰਾ। ਜੁੜਨਾ ਤੇ ਦਾਤੇ ਨਾਲ ਸੀ ਪਰ ਇਹ ਦਾਤਾਂ ਨਾਲ ਜੁੜ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਦੋਂ ਮਨਮੁੱਖ ਦੀ ਪਰਿਭਾਸ਼ਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਉੱਥੇ ਸਪਸ਼ਟ ਕੀਤਾ ਕਿ ਜਿਹਦਾ ਮੂੰਹ ਦਾਤਾਂ ਵੱਲ ਹੈ, ਪਦਾਰਥਾਂ ਵੱਲ ਹੈ, ਉਹ ਮਨਮੁੱਖ ਹੈ, ਪਰ ਜਿਹੜਾ ਦਾਤਾਂ ਵਿੱਚ ਰਹਿੰਦਾ ਹੋਇਆ ਦਾਤੇ ਵੱਲ ਆਪਣਾ ਮੁੱਖ ਕਰ ਲੈਂਦਾ ਉਹਨੂੰ ਗੁਰਮੁਖ ਕਿਹਾ ਗਿਆ। ਇਹ ਨਿਰਣਾ ਹੈ ਗੁਰਮੁਖ ਅਤੇ ਮਨਮੁੱਖ ਦੇ ਵਿੱਚ, ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਐ। ਜਿਹੜਾ ਦੇਣ ਵਾਲੇ ਨਾਲ ਤੇ ਨਾ ਜੁੜੇ ਪਰ ਦਾਤਾਂ ਨਾਲ ਜੁੜ ਜਾਵੇ, ਸਭ ਕਹਿੰਦੇ ਉਹ ਮਨਮੁੱਖ ਹੈ। ਅੱਜ ਜਗਤ ਵਿੱਚ ਜਦੋਂ ਝਾਤ ਮਾਰ ਕੇ ਦੇਖੀਏ, ਅਨੇਕਾਂ ਜੀਵ ਨੇ ਜਿਨ੍ਹਾਂ ਦੀ ਉਹ ਪ੍ਰਤਪਾਲਣਾ ਮਾਲਕ ਆਪ ਕਰਦਾ। ਚਵਰਾਸੀ ਲੱਖ ਜੋਨ ਉਪਾਈ, ਰਿਜਕ ਦੀਆ ਸਭੂ ਕੋ ਤਦਕਾ। ਭਾਵੇਂ ਕੋਈ ਪਾਣੀ ਵਿੱਚ ਰਹਿ ਰਿਹਾ, ਧਰਤੀ 'ਤੇ ਹੈ, ਚਾਹੇ ਆਕਾਸ਼ ਵਿੱਚ ਉੱਡਣ ਵਾਲੇ ਪੰਛੀ ਨੇ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਕਿ ਹਰ ਇੱਕ ਨੂੰ ਰੋਜੀ ਦੇਣ ਵਾਲਾ ਰਾਜਕ ਜਿਹੜਾ ਹੈ ਉਹ ਪਰਮੇਸ਼ਰ ਹੈ। ਇੱਥੇ ਤੱਕ ਕਿ ਜਿਹੜੇ ਬੇਸ਼ੁਕਰੇ ਨੇ, ਜਿਹੜੇ ਦਾਤਾਂ ਲੈ ਕੇ ਮੁੱਕਰ ਜਾਣ ਵਾਲੇ ਨੇ, ਕਦੇ ਪ੍ਰਭੂ ਦਾ ਸ਼ੁਕਰਾਨਾ ਵੀ ਨਹੀਂ ਕਰਦੇ। ਪ੍ਰਭੂ ਦਾ ਇਹ ਬਿਰਤ ਹੈ ਕਿ ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਸਾਡੇ ਦੋਸ਼ ਵੇਖਦਾ, ਸਾਡੀ ਅਕਿਰਤ ਘਣਤਾ ਨੂੰ ਵੇਖਦਾ ਹੈ, ਸਾਡੀ ਬੇਮੁਖਤਾਈ ਨੂੰ ਵੇਖਦਾ ਹੈ, ਸਾਡੇ ਐਬ ਦੋਸ਼ ਵੇਖਦਾ, ਪਰ ਇਹ ਸਾਰਾ ਕੁਝ ਵੇਖ ਕੇ ਵੀ ਦਾਤਾਂ ਦੇਣ ਵਾਲੀ ਜਿਹੜੀ ਉਹਦੀ ਬਿਰਤੀ ਹੈ, ਜਿਹੜਾ ਉਹਦਾ ਸੁਭਾਅ ਹੈ, ਉਹ ਉਹਨੂੰ ਨਹੀਂ ਬਦਲਦਾ, ਅਕਿਰਤ ਘਣਾ ਨੂੰ ਪਾਲਦਾ। ਜਿਹੜੇ ਅਕਿਰਤ ਘਣ ਨੇ, ਜਿਹੜੇ ਮਾਲਕ ਤੋਂ ਦਾਤਾਂ ਲੈ ਕੇ ਮਾਲਕ 'ਤੇ ਗਿਲੇ ਕਰਦੇ ਨੇ, ਸ਼ਿਕਵੇ ਕਰਦੇ ਨੇ, ਇੱਥੇ ਤੱਕ ਵੀ ਜਿਹੜੇ ਕਹਿਣ ਵਾਲੇ ਨੇ ਵੀ ਪਰਮਾਤਮਾ ਦੀ ਹੋਂਦ ਹੈ ਹੀ ਨਹੀਂ, ਸਾਹਿਬ ਦਾ ਨਿਰਣਾ ਹੈ ਕਿ ਪਰਮਾਤਮਾ ਉਹਨਾਂ ਨੂੰ ਵੀ ਰਿਜਕ ਦੇ ਰਿਹਾ, ਫਿਰ ਸਾਡੇ ਮਨ ਵਿੱਚ ਇਹ ਵਿਚਾਰ ਆਵੇਗਾ ਕਿ ਜਿਹੜਾ ਸ਼ੁਕਰਾਨਾ ਕਰਦਾ ਹੈ, ਜਿਹੜਾ ਬੰਦਗੀ ਕਰਦਾ ਹੈ, ਜਿਹੜਾ ਸਿਮਰਨ ਕਰਦਾ, ਜੇ ਪਰਮੇਸ਼ਰ ਦਾਤਾਂ ਉਹਨੂੰ ਵੀ ਦਿੰਦਾ, ਅਤੇ ਜਿਹੜੇ ਬੇਸ਼ੁਕਰੇ ਨੇ, ਬੰਦਗੀ ਹੀਣੇ ਨੇ, ਜਿਹੜੇ ਪਰਮਾਤਮਾ 'ਤੇ ਵੀ ਤਰਕ ਕਰਨ ਵਾਲੇ ਨੇ, ਜੇ ਪਰਮਾਤਮਾ ਉਹਨਾਂ ਨੂੰ ਵੀ ਦਾਤਾਂ ਦੇ ਰਿਹਾ ਤਾਂ ਫਿਰ ਫਰਕ ਕੀ ਹੈ? ਫਰਕ ਬਹੁਤ ਵੱਡਾ ਹੈ। ਇੱਕ ਉਹ ਨੇ ਜਿਨ੍ਹਾਂ ਦੇ ਪਾਸ ਕੇਵਲ ਦਾਤਾਂ ਹਨ, ਅਤੇ ਦਾਤਾਂ ਜਿਹੜੀਆਂ ਨੇ ਉਹ ਸਿਫਰ ਦੇ ਬਰਾਬਰ ਨੇ, ਨਾਸ਼ਵਾਨ ਨੇ, ਬਿਨਸਨਹਾਰ ਨੇ। ਦੂਸਰੇ ਉਹ ਨੇ ਜਿਨ੍ਹਾਂ ਦੇ ਕੋਲ ਦਾਤਾਂ ਦੇ ਨਾਲ ਨਾਲ ਦਾਤਾਂ ਦੇਣ ਵਾਲਾ ਦਾਤਾ ਵੀ ਹੈ। ਜਿਵੇਂ ਮਨੁੱਖ ਦੇ ਕੋਲ ਸੁੰਦਰ ਘਰ ਹੋਵੇ, ਪਤਨੀ ਹੋਵੇ, ਬੱਚੇ ਹੋਣ, ਧਨ ਹੋਵੇ, ਅਤੇ ਕਿੰਨਾ ਚੰਗਾ ਹੋਵੇ ਵੀ ਇਹਦੇ ਕੋਲ ਮਾਤਾ ਪਿਤਾ ਵੀ ਹੋਣ। ਅਤੇ ਜੇ ਮਨੁੱਖ ਦੇ ਕੋਲ ਸਾਰਾ ਕੁਝ ਹੈ ਅਤੇ ਮਾਤਾ ਪਿਤਾ ਕਿਸੇ ਬਿਰਧ ਆਸ਼ਰਮ ਵਿੱਚ ਭੇਜੇ ਨੇ, ਅਤੇ ਸਮਝ ਲਓ ਮਨੁੱਖ ਕੋਲ ਕੱਖ ਵੀ ਨਹੀਂ ਹੈ। ਇਸੇ ਤਰ੍ਹਾਂ ਜੇ ਸਾਡੇ ਕੋਲ ਸੁੰਦਰ ਸਰੀਰ, ਸੋਹਣਾ ਘਰ, ਧਨ ਦੌਲਤ, ਐਸ਼ਵਰਜ, ਪਰ ਜੇ ਸਾਡੇ ਜੀਵਨ ਵਿੱਚ ਦਾਤਾਂ ਦੇਣ ਵਾਲਾ ਦਾਤਾ ਨਹੀਂ, ਕਿ ਸਾਹਿਬ ਕਹਿੰਦੇ ਦਾਤਾਂ ਤਾਂ ਕੇਵਲ ਸਿਫਰਾਂ ਦੀ ਤਰ੍ਹਾਂ ਨੇ, ਜਿਵੇਂ ਹਜ਼ਾਰਾਂ ਸਿਫਰਾਂ ਦਾ ਕੋਈ ਮੁੱਲ ਨਹੀਂ, ਪਰ ਜਦੋਂ ਉਹਦੇ ਨਾਲ ਏਕਾ ਜੁੜ ਜਾਵੇ ਤਾਂ ਸਿਫਰ ਦਾ ਮੁੱਲ 10 ਗੁਣਾ, 100 ਗੁਣਾ, 1000 ਗੁਣਾ, ਇੱਥੇ ਤੱਕ ਕਿ ਕੌਡੀ ਕਾ ਮੁੱਲ ਹੂਆ ਲਾਖ। ਇਸੇ ਲਈ ਸਾਨੂੰ ਰੋਜ਼ ਸਤਿਗੁਰੂ ਜੀ ਦ੍ਰਿੜ ਕਰਾਉਂਦੇ ਨੇ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਉਹ ਤਾਂ ਹਰ ਇੱਕ ਦੀ ਪ੍ਰਤਪਾਲਣਾ ਕਰਦਾ, ਸਾਹਿਬ ਕਹਿੰਦੇ ਔਰ ਕੀ ਬਾਤ ਕਹਾਂ ਕਹਿ ਤੋ ਸੋ, ਪੇਟ ਹੀ ਕੇ ਪੱਟ ਬੀਚ ਬਚਾਵੈ। ਜਦੋਂ ਬੱਚਾ ਮਾਤਾ ਦੇ ਉਧਰ ਵਿੱਚ ਹੁੰਦਾ, ਉਹਨੂੰ ਜਿਸ ਤਰ੍ਹਾਂ ਦਾ ਰਿਜਕ ਚਾਹੀਦਾ, ਪਰਮਾਤਮਾ ਖੁਰਾਕ ਦੇ ਕੇ ਉਹਦੀ ਵੀ ਪ੍ਰਤਪਾਲਣਾ ਕਰਦਾ। ਇੱਥੇ ਤੱਕ ਕਿ ਜਲ ਮੈਂ ਜੰਤ ਉਪਾਇਨ, ਤਿਨਾਂ ਵੀ ਰੋਜੀ ਦੇ। ਸੈਲ ਪੱਥਰ ਮੈਂ ਜੰਤ ਉਪਾਏ, ਤਾਂਕਾ ਰਿਜਕ ਆਗੈ ਕਰ ਧਰਿਆ। ਜੇ ਕੋਈ ਪੱਥਰ ਵਿੱਚ ਵੀ ਕੀੜਾ ਰਹਿ ਰਿਹਾ ਤਾਂ ਉਹਦਾ ਵੀ ਰਿਜਕ ਪਰਮਾਤਮਾ ਭੇਜਦਾ। ਇੱਥੇ ਤੱਕ ਕਿ ਉਹਨੇ ਜੀਵ ਬਾਅਦ ਵਿੱਚ ਪੈਦਾ ਕੀਤਾ, ਪਰ ਜੀਵ ਵਾਸਤੇ ਜਿਹੜਾ ਰਿਜਕ ਹੈ ਉਹਦਾ ਪ੍ਰਬੰਧ ਉਹ ਪਹਿਲਾਂ ਕਰ ਦਿੰਦਾ। ਇਸ ਕਰਕੇ ਗਰੀਬ ਨਵਾਜ ਮਾਲਕ ਦੀਆਂ ਦਾਤਾਂ ਨੂੰ ਸਨਮੁੱਖ ਰੱਖ ਕੇ ਸਾਨੂੰ ਦਾਤੇ ਨਾਲ ਜੁੜਨ ਦੀ ਪ੍ਰੇਰਨਾ ਕਰਦੇ ਨੇ ਕਿ ਭਾਈ ਜੇ ਤੇਰੀ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦਾ ਸੁੱਖ ਆਰਾਮ ਹੈ, ਐਸ਼ਵਰਜ ਹੈ, ਪਰ ਜੇ ਤੈਨੂੰ ਉਹ ਦਾਤਾਂ ਦੇਣ ਵਾਲਾ ਪਰਮੇਸ਼ੁਰ ਭੁੱਲ ਗਿਆ ਤਾਂ ਤੇਰੀ ਹਾਲਤ, ਤੇਰਾ ਸਟੇਟਸ, ਤੇਰੀ ਪਾਇਆ ਤਾਂ ਇੱਕ ਬਿਸਟਾ ਦੇ ਕੀੜੇ ਵਰਗੀ ਹੈ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇਸ਼ੇ ਸੁਖ ਮਾਣਦਾ ਕਿਸ ਨਾਹੇ ਵਸੂਰੇ, ਸੋ ਪ੍ਰਭ ਚੇਤਨਾ ਆਵਈ ਬਿਸਟਾ ਕੇ ਕੀੜੇ। ਆਪਾਂ ਕਦੇ ਗੰਦਗੀ ਦੇ ਕੀੜੇ ਵੱਲ ਝਾਤੀ ਮਾਰਿਆ ਕਰੀਏ ਵੀ ਜੇ ਸਾਡੇ ਕੋਲ ਰਾਜ ਭਾਗ, ਸਾਡੇ ਕੋਲ ਅਹੁਦੇ, ਸਾਡੇ ਕੋਲ ਧਨ ਦੌਲਤ, ਸੋਹਣਾ ਘਰ, ਹਰ ਤਰ੍ਹਾਂ ਦਾ ਐਸ਼ੋ ਆਰਾਮ, ਪਰ ਅਸੀਂ ਦਾਤਾਂ ਮਾਣ ਰਹੇ ਹਾਂ, ਦਾਤੇ ਨੂੰ ਨਹੀਂ ਸਿਮਰ ਰਹੇ, ਅਤੇ ਸਾਡਾ ਸਟੇਟਸ, ਸਾਡੀ ਪਾਇਆ ਉਸ ਗੰਦਗੀ ਦੇ ਕੀੜੇ ਵਰਗੀ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਣਾ ਕਿ ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੈ, ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੈ। ਦੂਸਰੇ ਪਾਸੇ ਜੇ ਕੋਈ ਮਨੁੱਖ ਸਾਦੇ ਜੇ ਘਰ ਵਿੱਚ ਰਹਿ ਰਿਹਾ ਹੋਵੇ, ਸਧਾਰਨ ਜੇ ਕੱਪੜੇ ਪਹਿਨਦਾ ਹੋਵੇ, ਉਹਦੇ ਕੋਈ ਬਹੁਤੇ ਮਿੱਤਰ ਵੀ ਨਾ ਹੋਣ, ਧਨ ਦੌਲਤ ਵੀ ਉਹਦੇ ਕੋਲ ਕੇਵਲ ਗੁਜਰਾਨ ਮਾਤਰ ਹੋਵੇ, ਪਰ ਐਸਾ ਜੀਵ ਦਾਤੇ ਨਾਲ ਜੁੜ ਕੇ ਦਾਤੇ ਦਾ ਸ਼ੁਕਰਾਨਾ ਕਰੇ, ਤੇ ਸਾਹਿਬ ਕਹਿੰਦੇ ਉਹ ਮਾਲਕ ਦੇ ਦਰ ਤੇ ਸਭ ਤੋਂ ਵੱਡਾ ਸ੍ਰਿਸ਼ਟੀ ਦਾ ਰਾਜਾ ਮੰਨਿਆ ਜਾਂਦਾ ਹੈ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ ਕਿਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਭਗਤ ਕਬੀਰ ਸਾਹਿਬ ਉਹਨਾਂ ਦੇ ਸਾਹਮਣੇ ਇੱਕ ਦਿਨ ਰੱਥ ਵਿੱਚ ਬੈਠ ਕੇ ਇੱਕ ਰਾਜੇ ਦੀ ਰਾਣੀ, ਜਿਹਦੇ ਤਨ ਤੇ ਬੜੀ ਕੀਮਤੀ ਪੁਸ਼ਾਕ, ਗਲ ਵਿੱਚ ਕੀਮਤੀ ਹਾਰ, ਤਨ ਤੇ ਸੁੰਦਰ ਗਹਿਣੇ, ਦਾਸ ਦਾਸੀਆਂ ਉਹਦੀ ਸੇਵਾ ਵਿੱਚ ਹਾਜ਼ਰ ਸਨ, ਕੋਈ ਪੱਖਾ ਝੱਲ ਰਹੀ ਸੀ, ਕੋਈ ਮੁੱਠੀ ਚਾਪੀ ਕਰ ਰਹੀ ਸੀ, ਇੰਨੇ ਨੂੰ ਇੱਕ ਪਰਮੇਸ਼ਰ ਦੀ ਬੰਦਗੀ ਕਰਨ ਵਾਲੀ ਸਧਾਰਨ ਜੀ ਗਰੀਬ ਔਰਤ ਉੱਥੋਂ ਦੀ ਲੰਘੀ ਤੇ ਭਗਤ ਕਬੀਰ ਸਾਹਿਬ ਨੂੰ ਜਗਿਆਸੂ ਨੇ ਪੁੱਛਿਆ ਕਿ ਦੋਵਾਂ ਦੇ ਵਿੱਚੋਂ ਲਿਬਾਸ ਕਿਹਦਾ ਵਧੀਆ। ਜੇ ਦੁਨੀਆਦਾਰ ਹੁੰਦਾ ਤੇ ਉਹਨੇ ਕਹਿਣਾ ਸੀ ਰਾਜੇ ਦੀ ਰਾਣੀ ਦਾ ਲਿਬਾਸ ਬਹੁਤ ਕੀਮਤੀ ਹੈ, ਬਹੁਤ ਵਧੀਆ ਹੈ। ਪਰ ਭਗਤ ਕਬੀਰ ਸਾਹਿਬ ਨੇ ਜਿਹੜਾ ਨਿਰਣਾ ਦਿੱਤਾ ਬੜੇ ਕਮਾਲ ਦਾ ਸੀ। ਕਹਿਣ ਲੱਗੇ ਇਹ ਠੀਕ ਹੈ ਕਿ ਰਾਜੇ ਦੀ ਰਾਣੀ ਕੋਲ ਰਾਜ ਭਾਗ ਸਭ ਕੁਝ ਸਾਰੀਆਂ ਦਾਤਾਂ ਨੇ, ਪਰ ਉਹਦੇ ਕੋਲ ਦਾਤਾ ਨਹੀਂ ਹੈ। ਇਸ ਕਰਕੇ ਇੱਕ ਗਰੀਬ ਉਹ ਔਰਤ ਜਿਹੜਾ ਸਾਦਾ ਲਿਬਾਸ ਪਹਿਨ ਕੇ ਪਰਮਾਤਮਾ ਦੇ ਨਾਮ ਵਿੱਚ ਆਪਣੀ ਸੁਰਤ ਨੂੰ ਜੋੜਦੀ ਹੈ, ਉਹਦੇ ਤਨ ਤੇ ਪਾਇਆ ਹੋਇਆ ਸਧਾਰਨ ਲਿਬਾਸ ਵੀ ਰਾਜੇ ਦੀ ਰਾਣੀ ਦੀ ਕੀਮਤੀ ਪੁਸ਼ਾਕ ਨਾਲੋਂ ਵਧੀਆ ਹੈ। ਜਗਿਆਸੂ ਨੇ ਪੁੱਛਿਆ ਵੀ ਨਿਰਣਾ ਦਿਓ ਇਹ ਕਿਵੇਂ ਹੋ ਸਕਦਾ। ਤੇ ਭਗਤ ਕਬੀਰ ਸਾਹਿਬ ਨੇ ਉੱਥੇ ਬਚਨ ਕਹੇ, ਕਹਿਣ ਲੱਗੇ ਕਬੀਰ ਹੈਗੈ ਬਾਹਨ ਸਗਨ ਘਨ, ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ। ਕਬੀਰ ਨਿਰਿਪ ਨਾਰੀ ਕਿਉਂ ਨਿੰਦੀਐ, ਕਿਉਂ ਹਰ ਚੇਰੀ ਕੋ ਮਾਣ। ਕਹਿਣ ਲੱਗੇ ਉਹ ਮਾਂਗ ਸਵਾਰੈ ਬਿਖੈ ਕੋ, ਉਹ ਸਿਮਰੈ ਹਰ ਨਾਮ। ਇੱਕ ਤਾਂ ਆਪਣੇ ਆਪ ਨੂੰ ਸਵਾਰਦੀ ਹੈ ਕੇਵਲ ਦੁਨੀਆਂ ਦੇ ਪਦਾਰਥਾਂ ਦੇ ਭੋਗ ਭੋਗਣ ਲਈ, ਤੇ ਦੂਸਰੀ ਪਰਮੇਸ਼ਰ ਦੇ ਸਿਮਰਨ ਵਿੱਚ ਜੁੜੀ ਹੋਈ ਹੈ। ਇਸ ਕਰਕੇ ਉਹਦਾ ਸਧਾਰਨ ਲਿਬਾਸ ਵੀ ਰਾਜੇ ਦੀ ਰਾਣੀ ਦੇ ਲਿਬਾਸ ਨਾਲੋਂ ਵਧੀਆ ਹੈ, ਕਿਉਂਕਿ ਜਿਹਦੇ ਕੋਲ ਕੇਵਲ ਦਾਤਾਂ ਨੇ ਉਹਨਾਂ ਦਾ ਖਾਧਾ ਪਹਿਨਦਾ ਬਾਦ ਹੈ। ਕਿਆ ਖਾਧਾ ਕਿਆ ਪਹਿਨਦਾ ਹੋਏ, ਜਾਂ ਮਨ ਨਾ ਹੀ ਸੱਚਾ ਸੋਏ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ। ਪਰ ਦੂਸਰੇ ਪਾਸੇ ਜਿਹੜੇ ਪਰਮੇਸ਼ਰ ਦੇ ਵੇ ਸੁਰਤ ਜੋੜਦੇ ਨੇ, ਦਾਤੇ ਦਾ ਸ਼ੁਕਰਾਨਾ ਕਰਦੇ ਨੇ, ਉਹਨਾਂ ਬਾਰੇ ਕਿਹਾ ਕਿ ਤਿਨਕਾ ਖਾਧਾ ਪਹਿਨਦਾ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਇਸ ਲਈ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਨੂੰ ਸਨਮੁੱਖ ਰੱਖ ਕੇ ਸਾਨੂੰ ਦਾਤੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਇਸ ਸਰੀਰ ਦੀ ਗੱਲ ਕਰ ਲਈਏ, ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ। 84 ਲੱਖ ਜੂਨਾਂ ਵਿੱਚੋਂ ਜਾਂ ਅਣਗਿਣਤ ਜੂਨਾਂ ਵਿੱਚੋਂ ਆ ਮਨੁੱਖਾ ਜਨਮ ਦੁਰਲੱਭ ਹੈ, ਜਿਹਦੀ ਕਿਰਪਾ ਦੇ ਨਾਲ ਤੈਨੂੰ ਇਹ ਮਨੁੱਖਾ ਜੀਵਨ ਦੀ ਦਾਤ ਮਿਲੀ ਹੈ। ਬਸ ਤੂੰ ਉਹਦੀ ਭਗਤੀ ਕਰਿਆ ਕਰ, ਉਹਦੀ ਬੰਦਗੀ ਵਿੱਚ ਜੁੜਿਆ ਕਰ, ਉਹਦਾ ਸ਼ੁਕਰਾਨਾ ਕਰਿਆ ਕਰ। ਕਹਿੰਦੇ ਫਿਰ ਇਹਦੇ ਨਾਲ ਜਿੰਨੀਆਂ ਜ਼ਰੂਰਤਾਂ ਨੇ, ਜਿੰਨੀਆਂ ਲੋੜਾਂ ਨੇ, ਉਹਦੀਆਂ ਵੀ ਉਹ ਪੂਰਤੀ ਕਰਨ ਵਾਲਾ ਮੰਨਿਆ ਗਿਆ, ਕਿਉਂਕਿ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਉਹਦੇ ਦਰ ਤੇ ਤਾਂ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕੋਈ ਤੋੜ ਨਹੀਂ ਆਉਂਦੀ, ਸਗੋਂ ਐਸਾ ਭੰਡਾਰਾ ਹੈ ਉਹਦਾ ਜਿਹੜਾ ਜੁਗੋ ਜੁਗ ਅਟਲ ਵਰਤ ਰਿਹਾ ਤੇ ਕਦੇ ਮੁੱਕਣ ਵਾਲਾ ਨਹੀਂ, ਉਹਦੇ ਵਿੱਚ ਕਦੇ ਕੋਈ ਤੋੜ ਨਹੀਂ ਆ ਸਕਦੀ। ਸਤਿਗੁਰੂ ਜੀ ਰੋਜ਼ ਰਾਤ ਸਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚੇਤਾ ਕਰਾਉਂਦੇ ਨੇ, ਤੇਰਾ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ, ਕਿਉਂਕਿ ਜੇਵਡ ਆਪ ਤੇਵਡ ਤੇਰੀ ਦਾਤ। ਜੇ ਤੇਰੀਆਂ ਦਾਤਾਂ ਦਾ ਤੂੰ ਕਿੰਨੇ ਦਾਨ ਕਰਦਾ, ਕਿੰਨਿਆਂ ਨੂੰ ਤੂੰ ਰਿਜਕ ਦੇ ਰਿਹਾ, ਇਹਦਾ ਅੰਤ ਕੋਈ ਨਹੀਂ, ਤੇ ਤੂੰ ਦੇਣ ਵਾਲਾ ਦਾਤਾ ਕਿੱਡਾ ਵੱਡਾ ਹੋਵੇਗਾ, ਤੇਰਾ ਅੰਤ ਕੌਣ ਪਾ ਸਕਦਾ। ਬ੍ਰਹਮਾ ਬਿਸ਼ਨ ਸਿਰੇ ਤੈਂ ਅਗਨਤ, ਇਹਨਾਂ ਨੂੰ ਵੀ ਤੂੰ ਰਿਜਕ ਦੇ ਰਿਹਾ, ਇਹਨਾਂ ਦੀ ਵੀ ਤੂੰ ਪ੍ਰਤਪਾਲਣਾ ਕਰ ਰਿਹਾ। ਇਸ ਕਰਕੇ ਗੁਰਮਤ ਅੰਦਰ ਦਾਤਾ ਜਿਹੜਾ ਹੈ ਉਹ ਅਕਾਲ ਪੁਰਖ ਹੈ ਜਿਹੜਾ ਸਾਰੇ ਦੇਵੀ ਦੇਵਤਿਆਂ ਨੂੰ ਪੀਰਾਂ ਪੈਗੰਬਰਾਂ ਨੂੰ ਵੀ ਰਿਜਕ ਦੇ ਕੇ ਸਾਰਿਆਂ ਦੀ ਪ੍ਰਤਪਾਲਣਾ ਕਰਦਾ। ਇਸੇ ਕਰਕੇ ਸਾਰੇ ਜੀਵ ਉਹਦੀ ਆਰਾਧਨਾ ਕਰਦੇ ਨੇ, ਉਹਨੂੰ ਹੀ ਲੋਚਦੇ ਨੇ, ਉਹਦੇ ਦਰ ਤੋਂ ਹੀ ਮੰਗਦੇ ਨੇ। ਸਤਿਗੁਰੂ ਜੀ ਨੇ ਸਮਰੱਥ ਹੁੰਦਿਆਂ ਵੀ ਇਹ ਪ੍ਰਵਾਨ ਕੀਤਾ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਏਕ ਦਤਾਰ ਸਗਲ ਹੈ ਜਾਚਕ, ਦੂਸਰ ਕਹਿ ਪੈ ਜਾਵੋ। ਦਾਤਾ ਕੇਵਲ ਇੱਕੋ ਹੈ, ਬਾਕੀ ਤਾਂ ਸਾਰੇ ਭਿਖਾਰੀ ਨੇ। ਹੇ ਪ੍ਰਭੂ, ਤੈਨੂੰ ਛੱਡ ਕੇ ਕਿਸੇ ਹੋਰ ਤੋਂ ਅਸੀਂ ਕਿਉਂ ਮੰਗਣ ਜਾਈਏ, ਕਿਉਂਕਿ ਸਾਰਿਆਂ ਦੀ ਆਸਾ ਤੂੰ ਪੂਰੀ ਕਰਨ ਵਾਲਾ, ਸਾਰਿਆਂ ਦੀਆਂ ਇਛਾਵਾਂ ਤੁਸੀਂ ਪੂਰੀਆਂ ਕਰਦੇ ਹੋ। ਇਸੇ ਕਰਕੇ ਤੁਹਾਡੇ ਬਾਰੇ ਕਿਹਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਹੇ ਮੇਰੇ ਮਨਾ, ਇੱਛਾ ਪੂਰਕ ਪ੍ਰਭੂ ਨਾਲ ਜੁੜ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਉਹ ਪ੍ਰਭੂ ਜਿਹੜਾ ਸਾਰੀਆਂ ਇਛਾਵਾਂ ਪੂਰੀਆਂ ਕਰਨ ਵਾਲਾ, ਸਭ ਕੋ ਆਸੈ ਤੇਰੀ ਬੈਠਾ, ਸਾਰੇ ਜੀਵ ਤੇਰੀ ਆਸ ਲਾਈ ਬੈਠੇ ਨੇ, ਅਤੇ ਤੂੰ ਸਾਰਿਆਂ ਦੀ ਆਸਾ ਪੂਰੀ ਕਰਨ ਵਾਲਾ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਹਰ ਤਰ੍ਹਾਂ ਦੀ ਮਨਸਾ ਹਰ ਤਰ੍ਹਾਂ ਦੀ ਆਸਾ ਹੈ ਪ੍ਰਭੂ ਤੁਸੀਂ ਪੂਰੀ ਕਰਦੇ ਹੋ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ, ਸਰਬਤਰ ਆਸਾ ਪੂਰਨ ਹੈ।
ਮਨ ਇੱਛਾ ਦਾਨ ਕਰਨ, ਜੋ ਸਾਡੇ ਮਨ ਵਿੱਚ ਇੱਛਾ ਹੈ, ਜੋ ਅਸੀਂ ਮਨ ਵਿੱਚ ਸੋਚੀ ਬੈਠੇ ਹਾਂ, ਪ੍ਰਭੂ ਉਹ ਦਾਨ ਦੇਣ ਵਾਲਾ, ਉਹ ਦਾਤਾਂ ਦੇਣ ਵਾਲਾ, ਮਨ ਮੰਨੀਆਂ ਮਰਾਦਾਂ ਪੂਰੀਆਂ ਕਰਨ ਵਾਲਾ। ਜਾਰਵੇ ਸੁੱਖ ਸੁਖਿੰਦੀ ਸਾ ਮੈਂ ਪਾਈ, ਇਸ਼ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ। ਉਹ ਹਰ ਤਰ੍ਹਾਂ ਦੀ ਇੱਛਾ ਪੂਰੀ ਕਰਨ ਵਾਲਾ ਹੈ। ਜੋ ਕੁਝ ਮਨ ਦੇ ਵਿੱਚ ਅਸੀਂ ਚਿਤਵਿਆ ਹੁੰਦਾ ਨਾ, ਪ੍ਰਭੂ ਉਹ ਸਾਡੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ। ਸਰਬੱਤਰ ਆਸਾ ਪੂਰਨ ਹੈ, ਸਾਰੇ ਜੀਵਾਂ ਦੀ ਆਸਾ ਉਹ ਪੂਰੀ ਕਰਨ ਵਾਲਾ ਹੈ। ਇਸੇ ਲਈ ਸਾਹਿਬ ਜੀ ਨੇ ਸਾਨੂੰ ਇੱਕ ਪ੍ਰਭੂ 'ਤੇ ਆਸ ਰੱਖਣ ਵਾਸਤੇ ਪ੍ਰੇਰਨਾ ਕੀਤੀ ਹੈ ਕਿ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ। ਕਹਿੰਦੇ ਇੱਕ ਦੀ ਆਸ ਮਨ ਵਿੱਚ ਰੱਖਣੀ ਆ, ਕਿਉਂਕਿ ਧ੍ਰਿਗ ਤਿਨਾ ਕਾ ਜੀਵਿਆ ਜਿਨ੍ਹਾਂ ਵਡਾਣੀ ਆਸ, ਜਿਨ੍ਹਾਂ ਦੀ ਇੱਕ ਤੋਂ ਬਿਨਾਂ ਕਿਸੇ ਹੋਰ 'ਤੇ ਆਸ ਹੈ ਨਾ, ਤ੍ਰਿਕਾਰ ਹੈ ਇਹੋ ਜਿਹੇ ਜੀਵਨ 'ਤੇ ਜਿਹੜੇ ਦਾਤੇ ਨੂੰ ਵਿਸਾਰ ਕੇ ਕਿਸੇ ਹੋਰ 'ਤੇ ਆਸਾ ਰੱਖੀ ਬੈਠੇ ਨੇ। ਕਿਉਂਕਿ ਜੇ ਮਨ ਚਿੱਤ ਆਸ ਰੱਖੈ ਹਰ ਉੱਪਰ, ਮਨ ਚਿੰਦੇ ਅਨੇਕ ਅਨੇਕ ਫਲ ਪਾਈ, ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾ ਨੇਫਲ ਆਸ ਸਭ ਬਿਰਥੀ ਜਾਈ। ਜੇ ਇੱਕ 'ਤੇ ਆਸ ਰੱਖ ਲਵਾਂਗੇ ਨਾ, ਤੇ ਸਾਹਿਬ ਕਹਿੰਦੇ ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀ ਹੈ ਜਮ ਕੀ ਫਾਸਾ। ਜਿਹਦੀ ਇੱਕ ਦੇ ਉੱਪਰ ਆਸ ਹੈ, ਉਹਦੀ ਤਾਂ ਜਮਾਂ ਦੀ ਫਾਈ ਵੀ ਕੱਟੀ ਜਾਂਦੀ ਹੈ, ਕਿਉਂਕਿ ਇੱਕ ਇੰਨਾ ਸਮਰੱਥ ਹੈ। ਉਹਦੀ ਜਿਹੜਾ ਵੀ ਆਸ ਮਨ ਵਿੱਚ ਰੱਖਦਾ, ਉਹ ਪਰਮਾਤਮਾ ਸਾਰਿਆਂ ਦੀ ਆਸ ਪੂਰੀ ਕਰਨ ਵਾਲਾ ਹੈ।
ਖੰਡਨੰ ਕਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ।
ਸਾਡੇ ਅੰਦਰ ਜਿਹੜੇ ਅਨੇਕਾਂ ਤਰ੍ਹਾਂ ਦੇ ਵਿਕਾਰਾਂ ਦੇ ਝਗੜੇ ਨੇ, ਕਲੇਸ਼ ਹੈ, ਕਿਉਂਕਿ ਬਾਹਰੋਂ ਹੀ ਤੌਰ 'ਤੇ ਕੋਈ ਝਗੜਾ ਹੋਵੇ, ਕਿਸੇ ਪੰਚ ਸਰਪੰਚ ਕੋਲ ਜਾ ਕੇ ਮੁਕਾਇਆ ਜਾ ਸਕਦਾ, ਕੋਈ ਪਤਵੰਤੇ ਸੱਜਣਾਂ ਦੀ ਪੰਚਾਇਤ ਝਗੜਾ ਨਿਬੇੜ ਸਕਦੀ ਹੈ, ਦੋ ਚਾਰ ਰਿਸ਼ਤੇਦਾਰ ਵਿੱਚ ਪੈ ਕੇ ਝਗੜਾ ਨਿਬੇੜ ਸਕਦੇ ਨੇ। ਜੇ ਬਾਹਰੀ ਝਗੜਾ ਹੋਵੇ ਤਾਂ ਅਦਾਲਤਾਂ ਨੇ, ਕਾਨੂੰਨ ਹੈ, ਪਰ ਜਿਹੜਾ ਅੰਦਰ ਦਾ ਝਗੜਾ ਆਸਾ ਤ੍ਰਿਸ਼ਨਾ ਦਵੈਖ ਈਰਖਾ, ਕਿਉਂਕਿ ਅੰਦਰ ਅਨੇਕਾਂ ਤਰ੍ਹਾਂ ਦੇ ਕਲੇਸ਼ ਨੇ, ਅਨੇਕਾਂ ਤਰ੍ਹਾਂ ਦਾ ਸ਼ੋਰ ਸ਼ਰਾਬਾ, ਸਾਹਿਬ ਕਹਿੰਦੇ ਮਿਲ ਪੰਚੋ ਨਹੀਂ ਸਹਿਸਾ ਚੁਕਾਇਆ, ਸਿੱਖ ਦਾਰੋ ਨਹਿ ਪਤੀ ਆਇਆ, ਉਮਰਾਵੋਂ ਆਗੈ ਝੇਰਾ, ਮਿਲ ਰਾਜਨ ਰਾਮ ਨਬੇਰਾ। ਅੰਦਰ ਦਾ ਜਿਹੜਾ ਝਗੜਾ ਹੈ, ਅੰਦਰ ਦੇ ਜਿਹੜੇ ਕਲੇਸ਼ ਨੇ, ਉਹ ਪਰਮਾਤਮਾ ਦੂਰ ਕਰਨ ਵਾਲਾ ਹੈ। ਇਸ ਕਰਕੇ ਉਹਦੇ 'ਤੇ ਆਸ ਰੱਖਣੀ ਹੈ। ਖੰਡਨ ਕਲ ਕਲੇਸ਼ ਹੈ, ਜੋ ਸਾਡੇ ਅੰਦਰ ਦੇ ਝਗੜੇ ਅਤੇ ਅੰਦਰ ਦੇ ਕਲੇਸ਼, ਗੁਰੂ ਰਾਮਦਾਸ ਜੀ ਨੇ ਤੇ ਆਪਣੇ ਸਕੇ ਪੁੱਤਰ ਬਾਬੇ ਪ੍ਰਿਥੀ ਚੰਦ ਨੂੰ ਕਹਿ ਦਿੱਤਾ ਸੀ, ਪੁੱਤਰ ਪਿਤਾ ਨਾਲ ਝਗੜਾ ਕਰਦਾ ਨਾ, ਤੇਰੇ ਅੰਦਰ ਦਾ ਸੰਤਾਪ, ਤੇਰੇ ਅੰਦਰ ਦਾ ਕਲੇਸ਼ ਉਦੋਂ ਹੀ ਦੂਰ ਹੋਣਾ ਜਦੋਂ ਗੁਰੂ ਪਿਤਾ ਦਾ ਬਚਨ ਮੰਨ ਕੇ ਭਗਤੀ ਵਿੱਚ ਜੁੜੇਗਾ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਢੀਰੇ ਤੁਮ ਹੋ ਤਿੰਨ ਸਿਉ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਤਨ ਕਿਸੈ ਨਾ ਆਪ, ਖਿਨ ਮੈਂ ਛੋੜ ਜਾਏ ਵਿਖਿਆ ਰਸ ਤਉ ਲਾਗੈ ਪਛਤਾਪ, ਜੋ ਤੁਮਰੇ ਪ੍ਰਭ ਹੋਤੇ ਸਵਾਮੀ ਹਰ ਤਿੰਨ ਕੇ ਜਾਪੋ ਜਾਪ। ਕਹਿਣ ਲੱਗੇ ਜਦੋਂ ਉਪਦੇਸ਼ ਕਰਤ ਨਾਨਕ ਜਨ ਤੁਮ ਕੋ ਜੋ ਸੁਣੋ ਤੋ ਜਾਏ ਸੰਤਾਪ, ਤੇਰੇ ਅੰਦਰ ਦਾ ਸੰਤਾਪ ਜਿਹੜਾ ਨਾ ਉਹ ਉਦੋਂ ਹੀ ਦੂਰ ਹੋਣਾ ਜਦੋਂ ਗੁਰੂ ਪਿਤਾ ਦਾ ਬਚਨ ਮੰਨੇਗਾ, ਨਹੀਂ ਤੇ ਕਲਪਦਾ ਹੀ ਰਵੇਂਗਾ, ਕਲਪਦਾ ਹੀ ਸੰਸਾਰ ਤੋਂ ਤੁਰ ਜਾਵੇਂਗਾ। ਬਾਬੇ ਪ੍ਰਿਥੀ ਚੰਦ ਨੇ ਕਿਸੇ ਹੋਰ 'ਤੇ ਆਸ ਰੱਖੀ ਸੀ ਨਾ, ਕਦੇ ਜਹਾਂਗੀਰ 'ਤੇ, ਕਦੇ ਸੁਲਹੀ ਖਾਂ 'ਤੇ, ਕਦੇ ਸੁਲਭੀ ਖਾਂ 'ਤੇ ਕਲਪਦਾ ਹੀ ਸੰਸਾਰ ਤੋਂ ਤੁਰ ਗਿਆ। ਆਸਾ ਵੀ ਪੂਰੀ ਨਹੀਂ ਹੋਈ ਅਤੇ ਸਾਨੂੰ ਵੀ ਸਤਿਗੁਰਾਂ ਸੁਚੇਤ ਕੀਤਾ, ਕਿਤੇ ਭੁਲੇਖਾ ਨਾ ਖਾ ਜਾਇਓ ਕਿ ਬਾਬਾ ਪ੍ਰਿਥੀ ਚੰਦ ਗੁਰੂ ਦੀ ਅੰਸ਼ ਬੰਸ਼ ਵਿੱਚ ਪੈਦਾ ਹੋਇਆ, ਗੁਰੂ ਅਰਜਨ ਦੇਵ ਜੀ ਦੀ ਸੰਗਤ ਵਿੱਚ ਆਓਗੇ ਅਤੇ ਆਸਾ ਪੂਰੀ ਹੋਵੇਗੀ। ਜੇ ਇਹਨਾਂ ਦੀ ਸੰਗਤ ਵੱਲ ਚਲੇ ਗਏ, ਰਲੈ ਜੋ ਸੰਗਤ ਮੀਣਿਆ ਉੱਠ ਚੱਲੇ ਨਿਰਾਸਾ, ਉਹਦੀ ਕਦੇ ਆਸ ਪੂਰੀ ਨਹੀਂ ਹੋ ਸਕਦੀ, ਕਿਉਂਕਿ ਬਾਬੇ ਪ੍ਰਿਥੀ ਚੰਦ ਦੀ ਆਸ ਨਹੀਂ ਪੂਰੀ ਹੋਈ, ਕਲਪਦਾ ਹੀ ਸੰਸਾਰ ਤੋਂ ਤੁਰ ਗਿਆ। ਜੇ ਉਸ ਪ੍ਰਭੂ ਨਾਲ ਜੁੜ ਜਾਂਦਾ ਅਤੇ ਅੰਦਰ ਦੇ ਕਲੇਸ਼ ਦੂਰ ਹੋ ਜਾਣੇ ਸਨ, ਉਹ ਪ੍ਰਭੂ ਜਿਹੜਾ ਸਾਰੇ ਕਲੇਸ਼ ਅਤੇ ਝਗੜੇ ਅੰਦਰ ਦੇ ਦੂਰ ਕਰਨ ਵਾਲਾ ਹੈ, ਪ੍ਰਭ ਸਿਮਰ ਕਹਿੰਦੇ, ਉਸ ਪ੍ਰਭੂ ਨੂੰ ਸਿਮਰ, ਉਹਨੂੰ ਯਾਦ ਕਰ, ਨਾਨਕ ਨੈ ਦੂਰਣੈ, ਹੇ ਨਾਨਕ ਉਹ ਪ੍ਰਭੂ ਦੂਰ ਨਹੀਂ ਹੈ। ਇਹ ਮਨ ਮਤ ਜਾਣੈ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ, ਕਉ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਏ, ਉਹ ਤੇ ਸਭ ਤੋਂ ਨੇੜੇ ਹੈ, ਸਦਾ ਸਾਡੇ ਅੰਗ ਸੰਗ ਹੈ।
ਸਭ ਰੰਗ ਮਾਨ ਹੀ ਜਿਸ ਸੰਗ ਤੈ ਸਿਮਲਾਈ ਹੈ ਨੇਹੋ।
ਉਹ ਪ੍ਰਭੂ ਜਿਹਦੀ ਕਿਰਪਾ ਦੇ ਨਾਲ ਤੂੰ ਸਾਰੇ ਰੰਗ ਮਾਣਦੈ, ਸਾਰੀਆਂ ਮੌਜਾਂ ਮਾਣ ਰਿਹਾ, ਹਰ ਤਰ੍ਹਾਂ ਦੀ ਖੁਸ਼ੀ, ਹਰ ਤਰ੍ਹਾਂ ਦੇ ਸੁੱਖ ਮਾਣ ਰਿਹਾ, ਕਹਿੰਦੇ ਉਹਦੇ ਨਾਲ ਪ੍ਰੀਤ ਪਾ। ਜੇ ਉਹਦੇ ਨਾਲ ਪ੍ਰੀਤ ਪਾਏਗਾ ਫਿਰ ਰੰਗ ਤਮਾਸ਼ਾ ਪੂਰਨ ਆਸਾ, ਅਤੇ ਜੇ ਦੁਨੀਆ ਦੇ ਰੰਗ ਮਾਣ ਲਏ, ਜਿਹਦੀ ਕਿਰਪਾ ਨਾਲ ਰੰਗ ਮਾਣੇ, ਉਹਦੇ ਨਾਲ ਤੂੰ ਚਿੱਤ ਨਹੀਂ ਜੋੜਿਆ, ਅਤੇ ਸਾਹਿਬ ਕਹਿੰਦੇ ਫਿਰ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਓ, ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਜਿਹੜਾ ਜੀਵ ਦੁਨੀਆ ਦੇ ਰੰਗਾਂ ਤਮਾਸ਼ਿਆਂ ਵਿੱਚ ਖਚਤ ਹੈ, ਉਹਦਾ ਆਹ ਵੀ ਜੀਵਨ ਸੱਪ ਦੀ ਜੂਨ ਵਰਗਾ, ਅਤੇ ਇਸ ਤੋਂ ਬਾਅਦ ਵੀ ਜੇ ਅਗਲਾ ਜਨਮ ਮਿਲਣਾ ਬਿਲਕੁਲ ਉਹ ਸੱਪ ਦੀ ਜੂਨ ਵਰਗਾ ਹੋਵੇਗਾ। ਇਸ ਕਰਕੇ ਜੇ ਦੁਨੀਆ ਦੇ ਰੰਗਾਂ ਤਮਾਸ਼ਿਆਂ ਵਿੱਚ ਖਚਤ ਹੈ, ਪਰਮੇਸ਼ੁਰ ਦੇ ਪਿਆਰ ਦਾ ਰੰਗ ਨਹੀਂ ਮਾਣਿਆ, ਸਾਹਿਬ ਕਹਿੰਦੇ ਜੇ ਕਿਤੇ ਉਹਦਾ ਰੰਗ ਮਾਣ ਲੈਂਦਾ ਨਾ, ਨਾਨਕ ਰੰਗ ਲੱਗਾ ਪਰਮੇਸ਼ੁਰ ਬਹੁੜ ਜਨਮ ਨਾ ਛਾਪਣ, ਫਿਰ ਤਾਂ ਤੈਨੂੰ ਨਾ ਜਨਮ ਲੈਣਾ ਪੈਣਾ ਸੀ ਨਾ ਮਰਨਾ ਪੈਣਾ ਸੀ, ਪਰ ਦੁਨੀਆ ਦੇ ਰੰਗਾਂ ਤਮਾਸ਼ਿਆਂ ਵਿੱਚ ਖਚਤ ਹੋ ਕੇ ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜੂਨਾਂ ਵਿੱਚ ਭਟਕਣ ਦਾ ਕਾਰਨ ਬਣ ਰਿਹਾ ਇਹ ਵਾਸ਼ਨਾ ਬੱਧਾ ਸਰੀਰ ਜਿਹੜਾ ਵੱਖ ਵੱਖ ਜੂਨਾਂ ਦੇ ਵਿੱਚ ਭਟਕਦਾ, ਉਹਦੇ ਨਾਲ ਜੁੜਨਾ ਸੀ, ਜਿਹਦੀ ਕਿਰਪਾ ਨਾਲ ਤੂੰ ਹਰ ਤਰ੍ਹਾਂ ਦਾ ਰੰਗ ਮਾਣ ਰਿਹਾ, ਉਹਦੇ ਨਾਲ ਸਨੇਹ ਜੋੜਨਾ ਸੀ, ਉਹਦੇ ਨਾਲ ਪ੍ਰੀਤ ਪਾਉਣੀ ਸੀ।
ਸੋ ਸਾਹੋ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੋ।
ਹੇ ਭਾਈ, ਉਹ ਪ੍ਰਭੂ ਇੱਕ ਬਿੰਦ ਜਿੰਨਾ ਥੋੜਾ ਸਮਾਂ ਵੀ ਸਾਡੀ ਜ਼ਿੰਦਗੀ ਦੇ ਵਿੱਚੋਂ ਨਹੀਂ ਵਿਸਰਨਾ ਚਾਹੀਦਾ। ਹੇ ਨਾਨਕ, ਜਿਸ ਪ੍ਰਭੂ ਨੇ ਸੁੰਦਰ ਇਸ ਦੇਹ ਇਸ ਸਰੀਰ ਦੀ ਰਚਨਾ ਰਚੀ ਹੈ, ਵੇਖੋ ਜੇ ਸਰੀਰ ਦੇ ਵਜੂਦ ਬਾਰੇ ਦੇਖੀਏ, ਮਾਤਾ ਦਾ ਰਕਤ ਅਤੇ ਪਿਤਾ ਦਾ ਬਿੰਦ, ਸਾਹਿਬ ਨੇ ਪਾਵਨ ਬਾਣੀ ਵਿੱਚ ਜ਼ਿਕਰ ਕੀਤਾ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਰਕਤ ਬਿੰਦ ਕਰ ਨਿਮਿਆ ਅਗਨ ਉੱਧਰ ਮਝਾਰ। ਉਸ ਪ੍ਰਭੂ ਨੇ ਕਿੰਨੀ ਸੁੰਦਰ ਰਚਨਾ ਰਚੀ ਹੈ, ਰਚੰਤ ਜੀ ਰਚਨਾ ਮਾਤ ਗਰਭ ਸਥਾਪਨੰਗ ਸਾ ਸਾ ਸਿਮਰੰਤ ਨਾਨਕ ਮਹਾਂ ਅਗਨ ਨਾ ਬਿਨਾਸਨੰਗ। ਉਵੇਂ ਤਾਂ ਤੇਰੀ ਹਾਲਤ ਸੀ, ਮੁੱਖ ਤਲੈ ਪੈਰ ਉਪੜੇ ਉਪਰੈ ਵਸੰਦਰੋ ਕੋਥੜੈ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਓ ਉਧਰੈ ਜਿਸਦੈ ਨਾਏ। ਕਹਿੰਦੇ ਵੇਖ ਕਿਹੋ ਜੇ ਥਾਂ ਤੇ ਪਰਮਾਤਮਾ ਨੇ ਤੇਰੀ ਘਾੜਤ ਘੜ ਕੇ ਤੇਰੀ ਇਹ ਸੁੰਦਰ ਦੇਹ ਤੇਰਾ ਸੁੰਦਰ ਸਰੀਰ ਜਿਹੜਾ ਹੈ ਇਹਦੀ ਰਚਨਾ ਕੀਤੀ ਹੈ। ਉਵੇਂ ਜੇ ਇਹਦੇ ਵੱਲ ਝਾਤ ਮਾਰ ਕੇ ਦੇਖੀਏ ਤੇ ਇਹ ਮਾਤਾ ਦੇ ਰਕਤ ਤੇ ਪਿਤਾ ਦੇ ਬਿੰਦ ਦਾ ਮਜਬੂਆ ਹੈ, ਕਿਉਂਕਿ ਪ੍ਰਥਮੇ ਸਾਸ ਨਾ ਮਾਸ ਸਨ, ਅੰਧ ਧੁੰਦ ਕਿਛ ਖਬਰ ਨਾ ਪਾਈ, ਰਕਤ ਬਿੰਦ ਕੀ ਦੇਹ ਰਚ ਪਾਂਚ ਤੱਤ ਕੀ ਜੜਤ ਜੜਾਈ। ਪਰਮਾਤਮਾ ਨੇ ਇਹਦੇ ਵਿੱਚ ਸਵਾਸ ਪਾ ਕੇ ਤੈਨੂੰ ਮਿੱਟੀ ਤੋਂ ਰਤਨ ਬਣਾ ਦਿੱਤਾ, ਤੈਨੂੰ ਬੋਲਣ ਦੀ ਸ਼ਕਤੀ ਦਿੱਤੀ, ਵੇਖਣ ਦੀ ਸੁਣਨ ਦੀ ਸ਼ਕਤੀ ਦਿੱਤੀ, ਤੇਰਾ ਹਰ ਥਾਂ 'ਤੇ ਆਦਰ ਸਤਿਕਾਰ ਹੋਇਆ। ਸਾਹਿਬ ਕਹਿੰਦੇ ਉਹਦੇ ਨਾਲ ਜੁੜ ਜਿੰਨੇ ਤੈਨੂੰ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ। ਆ ਕੋਈ ਬੰਦਾ ਮਕਾਨ ਉਸਾਰਦਾ, ਫਿਰ ਉਹਨੂੰ ਸਵਾਰਦਾ, ਉਹਨੂੰ ਰੰਗ ਰੋਗਨ ਕਰਕੇ ਸ਼ਿੰਗਾਰਦਾ, ਅਤੇ ਆਪਾਂ ਕਹਿੰਦੇ ਵੀ ਵਾਹ, ਪਰਮਾਤਮਾ ਨੇ ਇਹ ਮਿੱਟੀ ਦੇ ਲੋਥੜੇ ਨੂੰ ਸਾਜ ਕੇ, ਇਹਨੂੰ ਸਵਾਰ ਕੇ, ਇਹਨੂੰ ਸ਼ਿੰਗਾਰ ਕੇ ਸੰਸਾਰ ਵਿੱਚ ਭੇਜਿਆ। ਜਿਨ ਕੀਤਾ ਮਾਟੀ ਅਤੇ ਰਤਨ, ਵੇਖੋ ਜਿਸ ਦਿਨ ਸਵਾਸ ਨਿਕਲ ਜਾਂਦੇ ਨੇ ਨਾ, ਹੱਥ ਮਰੋੜੇ ਤਨ ਕਪੈ ਸਿਉਂ ਹੋਆ ਸੇਤ, ਉੱਦਾਂ ਤਾਂ ਖੂਨ ਦਾ ਸਰਕਲ ਚੱਲ ਰਿਹਾ ਅਤੇ ਮਨੁੱਖ ਦਾ ਰੰਗ ਖੂਨ ਦੇ ਸਰਕਲ ਦੇ ਕਾਰਨ ਕਾਲਾ ਹੈ, ਪਰ ਜਦੋਂ ਬਿਲਕੁਲ ਅੰਦਰੋਂ ਸਵਾਸ ਨਿਕਲ ਜਾਂਦੇ ਨੇ ਅਤੇ ਫਿਰ ਪਿਲੱਤਣ ਛਾ ਜਾਂਦੀ, ਮੁਰਧਿਆਨ ਵਰਤ ਜਾਂਦੀ ਹੈ, ਸਾਹਿਬ ਕਹਿੰਦੇ ਕਾਲੇ ਤੋਂ ਫਿਰ ਚਿੱਟਾ ਹੋ ਜਾਂਦਾ, ਸਿਉਂ ਹੋਇਆ ਸੇਤ, ਫਿਰ ਇਹ ਬਿਲਕੁਲ ਮਿੱਟੀ ਹੋ ਜਾਂਦਾ, ਇਹਦਾ ਸੁੰਦਰ ਸਰੀਰ ਵੀ ਜਿਹੜਾ ਉਹਨੂੰ ਲੋਕ ਮ੍ਰਿਤਕ ਆਖਣਾ ਸ਼ੁਰੂ ਕਰ ਦਿੰਦੇ ਨੇ। ਤੂੰ ਉਸ ਪ੍ਰਭੂ ਨਾਲ ਜੁੜ, ਜਿਨ ਕੀਤਾ ਮਾਟੀ ਅਤੇ ਰਤਨ, ਗਰਭ ਮੈਂ ਰਾਖਿਆ ਜਿਨ ਕਰ ਜਤਨ, ਜਿਨ ਦੀਨੀ ਸ਼ੋਭਾ ਵਡਿਆਈ, ਜਿਸ ਪ੍ਰਸਾਦ ਨਵੈ ਨਿਧ ਪਾਈ, ਜਿਨ ਕੀਤਾ ਮੂੜ ਅਤੇ ਬਕਤਾ, ਕਹਿੰਦੇ ਜਿਨ ਕੀਤਾ ਬੇਸੁਰਤ ਅਤੇ ਸੁਰਤਾ, ਉਹਦੇ ਨਾਲ ਜੁੜ, ਰਾਖਨ ਹਾਰ ਸੰਹਾਰ ਜਨਾ, ਸਗਲੇ ਛੋੜ ਵਿਚਾਰ ਮਨਾ, ਤੂੰ ਸਾਰੀਆਂ ਵਿਚਾਰਾਂ ਛੱਡ ਕੇ ਉਹਦੇ ਨਾਲ ਜੁੜ, ਜਿਹੜਾ ਤੈਨੂੰ ਸਾਜਣ ਵਾਲਾ, ਸਵਾਰਨ ਵਾਲਾ ਅਤੇ ਹਰ ਥਾਂ 'ਤੇ ਤੇਰੀ ਰੱਖਿਆ ਕਰਨ ਵਾਲਾ, ਜਿਹਦੀ ਕਿਰਪਾ ਦੇ ਨਾਲ ਇਹ ਸੁੰਦਰ ਦੇਹੀ ਤੈਨੂੰ ਪ੍ਰਾਪਤ ਹੋਈ ਹੈ। ਜੇ ਪ੍ਰਸਾਦ ਅਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ, ਉਸ ਪ੍ਰਭੂ ਨਾਲ ਆਪਣੀ ਲਿਵ ਜੋੜ, ਉਹਦੇ ਨਾਲ ਆਪਣਾ ਧਿਆਨ ਜੋੜ।
ਪੌੜੀ ਜੀਉ ਪ੍ਰਾਨ ਤਨ ਧਨ ਦੀਆ, ਦੀਨੇ ਰਸ ਭੋਗ।
ਪੌੜੀ ਵੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਉਹ ਪ੍ਰਭੂ ਜਿਨੇ ਇਸ ਸਰੀਰ ਦੇ ਵਿੱਚ ਜੀਉ ਭਾਵ ਜਿੰਦ ਪਾਈ ਹੈ, ਪ੍ਰਾਣ ਟਿਕਾਏ ਨੇ, ਸਾਨੂੰ ਤਨ ਦਿੱਤਾ ਅਤੇ ਤਨ ਦੀਆਂ ਲੋੜਾਂ ਲਈ ਧਨ ਦੇ ਕੇ ਨਵਾਜਿਆ, ਦੀਨੇ ਰਸ ਭੋਗ, ਕਈ ਤਰ੍ਹਾਂ ਦੇ ਭੋਗਣ ਲਈ ਰਸ ਦਿੱਤੇ ਨੇ, ਭਾਵ ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ, ਜਿਹਦੀ ਕਿਰਪਾ ਦੇ ਨਾਲ ਕਈ ਤਰ੍ਹਾਂ ਦੇ ਰਸ ਭੋਗਦੇ ਹਾਂ, ਉਸ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਣਾ। ਸਭ ਜੀਉ ਪਿੰਡ ਮੁੱਖ ਨੱਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅੰਨ ਭੋਗਾਣੀ, ਜਿਨ ਦੀਏ ਸੋ ਚਿਤ ਨਾ ਆਵਈ, ਪਸ਼ੂ ਹਉ ਕਰ ਜਾਣੀ। ਇਹ ਪਸ਼ੂ ਬਿਰਤੀ ਵਾਲਾ ਜੀਵ ਕਹਿੰਦਾ ਜੋ ਕੁਝ संसार विच मैनू प्राप्त होया वो मेरे करके है। जे मैं मेहनत ना करदा, मैं उद्यम ना करदा, इन्ना सुंदर घर, इन्ने पदार्थ मैनू किवें मिलने सन। साहब कहिंदे जे सारा कुछ तेरे उद्यम सदका ही हुंदा, ते जदों अजे तेरा वजूद भी नहीं सी बनिया, जदों पुट्ठा लटकिया होया सैं, उदों तेनू रिजक देण वाला कौन सी, तेरी रक्षा करन वाला कौन सी। इसे लिए भगत धन्ना जी सानू साडे पिछोकड़ वल झात मरवा के एक सिक्ख्या दिंदे ने कि जनरी केरे उधर उदक मैं पिंड किया दस द्वारा, दे आहार अगन मैं राखै ऐसा खसम हमारा। कहिंदे उहदे नाल जुड़ जिहड़ा माता दे उधर विच वी जिस तरह की सानू खुराक चाहीदी है वह दे के साड़ी उत्थे प्रतिपालना करदा है, रख्या करदा है।
गृह मंदर रथ अस दिए रच भले संजोग,
जिस प्रभु ने भले संजोग रच के साडे चंगे भाग बना के सानू रहण वास्ते सोहणे घर मंदर दिते ने, इत्थे तक कि असवारियां करन लई रथ सोहणे घोड़े दिते ने, जां मौजूदा समें सोहणियां गड्डियां सोहणे वाहन सानू असवारियां करन लई दिते ने। साहब कहिंदे जिस दी किरपा दे नाल तैनू सोहणा घर मिलिया, जे प्रसाद बसै सुख मंदर तिसै ध्याए सदा मन अंदर, जे प्रसाद सुख सेज सोई जै मन आठ पैर तांका जसगा वीजै। इस तों पहलां के सोहणी सेज ते तू सौण लगे उस दाते दा शुकराना करिया कर जिन्हें सुंदर पलंग दिते, सुंदर बिस्तरे दिते, जिन्हें तैनू सोहनी नींद दिती। कदे उन्हां लोकां वल झात मार जिन्हां कोल नींद नहीं है, सब कुछ है पर तड़फदे ने, गोली खा के कहिंदे ने सानू नींद वर्गा आराम मिल जे। वेख जिस परमात्मा ने जिन दिन करके कीती रात, तेरे दिन की थकावट दूर हो जावे, जिन्हें दिन दे पिछे रात बनाई है, बस ये दाता ने ओदियां राती रुत्ती थित्ती वार पवन पानी अग्नि पताल, ये सब कुछ उन्हें बनाया, रातां उन्हें बनाईया, दिन उन्हें बनाए। जिन दिन करके कीती रात, खसम विसारें ते कमजात, जे किते उस मालक नूं विसार देवेंगा तेरी गिणती कमजातां विच होवेगी। इस करके उहदे नाल जुड़ जिन्हें ये सारियां दातां दित्तियां, तैनू रहण लई सोहणे घर मंदर दित्ते, रथ असवारियां दित्तियां, ते सोहना संजोग रच के सोहने तेरे वड्डे भाग बना के तैनू हर तरह का जिहड़ा ऐश वर्ज है उहदी बख्शिश कीती है। कवि संतोख सिंह होनी इसे करके सानू सिख्या दिंदे ने, सिखा तेरे घर हर तरह का सुख आराम होवे, तू हर तरह का रंग माणदा होवे, इत्थे तक कि तेरे कोल सोहने महल उच्चियां अटारियां उत्थे तेरे झंडे झुलदे होण, तू एक नू आवाज मारे सैकड़े लोग तेरे नाल तुर पैण, हर कोई तेरे अगे शीस नवा के तेरा अदब करदा होवे, पर इन्ने रंग माणदा होया जे तू अपने गुरु दे रंग विच नहीं रंगिया गया ते सारा कुछ व्यर्थ है, ये किसे अर्थ नहीं। कवि संतोख सिंह होना ने जेड़े सिखी तो दूर हो गए, जेड़े बेअमृतीए रह गए, उन्हां ते कटाश करके उन्हां सिख्या दित्ती, कहण लगे की करिए तेरे सोहणे घर नूं, की करिए तेरिया तरक्कियां नूं, की करिए तू देश छड के विदेश चलिया गया, बड़ियां प्राप्तियां कीतियां पर धर्म वाले पास्यों तां मनफी हो गया, गुरु वाले पासे तो बिल्कुल जीरो हो गया। कवि संतोख सिंह जी सिख्या दिंदे ने, कहण लगे सिखा कोटन कोश के कोश भरे बहु रंग तुरंग कुरंग सुरंगे, कंचन पैर जंजीर बदे नित झुले अटारी संग मतंगे, आंगन मैं अंगना अर अंगना मैं आंगन, जिन्ना देख मन चाओ उठंदे, एते भए बाद जौ पै गुरु गोबिंद सिंह के रंग न रंगे। ये सारा कुछ बाद व्यर्थ है जदों तक तू अपने गुरु गोबिंद सिंह दे रंग विच अपने आप नूं नहीं रंगिया। दुनिया दे रंग माण ले, दुनिया दे रंगा तमाशियां विच तू खचत है, पर तैनू सिखी दा रंग, तैनू गुरु दा रंग, तैनू धर्म दा रंग ते नहीं चढ़िया, उस पासे तो तां तू बिल्कुल कोरा है ना। इस करके गरीब नवाज कह रहे ने जिन्हें तैनू ये सारा कुछ दिता है, ਸੋਹਣਾ ਘਰ, ਸੋਹਣੀਆਂ ਅਸਵਾਰੀਆਂ। ਬਸ ਇਹਨਾਂ ਦਾਤਾਂ ਨੂੰ ਵੇਖ ਕੇ ਕਿਹਾ ਕਰ, ਦਾਤਾ ਮੈਂ ਤੇਰਾ ਸ਼ੁਕਰ ਗੁਜ਼ਾਰ ਹਾਂ, ਕਿੰਨੇ ਸੁੱਖ ਆਰਾਮ, ਕਿੰਨੀਆਂ ਦਾਤਾਂ ਤੂੰ ਸਾਨੂੰ ਬਖਸ਼ਿਸ਼ ਕਰਨ ਵਾਲਾ ਹੈ।
ਸੁੱਧ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ।
ਵੇਖ ਜਿਸ ਪ੍ਰਭੂ ਨੇ ਸੁੱਤ ਕਹੀਏ ਤੈਨੂੰ ਪੁੱਤਰ ਦਿੱਤਾ। ਬਨਤਾ ਦਾ ਅਰਥ ਵਹੁਟੀ ਭਾਵ, ਜਿਹਨੇ ਤੈਨੂੰ ਪਤਨੀ ਦਿੱਤੀ ਹੈ। ਸੁੱਤ ਬਨਤਾ ਸਾਜਨ, ਜਿਹਨੇ ਤੈਨੂੰ ਸੱਜਣ ਮਿੱਤਰ ਦਿੱਤੇ ਨੇ। ਸੇਵਕ ਦੀਏ, ਜਿਹਨੇ ਤੈਨੂੰ ਨੌਕਰ ਚਾਕਰ ਸੇਵਕ ਦਿੱਤੇ ਹਨ। ਪ੍ਰਭ ਦੇਵਨ ਜੋਗ ਕਹਿਣ ਲੱਗੇ, ਉਸ ਪ੍ਰਭੂ ਨੇ ਦਿੱਤੇ ਨੇ ਦੀਏ। ਕਿੰਨੇ ਦੀਏ? ਪ੍ਰਭ ਦੇਵਨ ਜੋਗ, ਜਿਹੜਾ ਦੇਣ ਦੇ ਜੋਗ ਹੈ, ਦੇਣ ਦੀ ਸਮਰੱਥਾ ਰੱਖਦਾ, ਹੋਰ ਕਿਸੇ ਕੋਲ ਇੰਨੀ ਸਮਰੱਥਾ ਨਹੀਂ। ਉਸ ਪ੍ਰਭੂ ਨੇ ਤੈਨੂੰ ਇਹ ਦਾਤਾਂ ਦਿੱਤੀਆਂ, ਸੁੱਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ। ਉਹ ਪ੍ਰਭੂ ਜਿਹਨੇ ਤੈਨੂੰ ਇਹ ਸਾਰੀਆਂ ਦਾਤਾਂ ਦਿੱਤੀਆਂ, ਉਹਦੇ ਨਾਲ ਜੁੜ। ਜੇ ਦਾਤਾਂ ਨਾਲ ਜੁੜ ਗਿਆ, ਫਿਰ ਤਾਂ ਮਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਜੇ ਧਨ ਦੌਲਤ ਨਾਲ ਜੁੜ ਗਿਆ, ਸਾਹਿਬ ਕਹਿੰਦੇ ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨਾ ਪਾਇਆ। ਜੇ ਕੇਵਲ ਸੋਹਣੀਆਂ ਅਸਵਾਰੀਆਂ ਨਾਲ ਜੁੜ ਗਿਆ, ਹਸਤ ਰੱਥ ਅਸ਼ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ, ਸੰਗ ਨਾ ਚਾਲਿਓ ਇਨ ਮੈਂ ਕਛੂਐ ਊਠ ਸਧਾਇਓ ਨਾਂਗਾ। ਇੱਕ ਦਿਨ ਨੰਗਾ ਹੀ ਸੰਸਾਰ ਵਿੱਚ ਆਇਆ ਸੀ ਤੇ ਨੰਗਿਆਂ ਹੀ ਤੁਰ ਜਾਣਾ। ਨਾਂਗੇ ਆਵਨ ਨਾਂਗੈ ਜਾਨਾ, ਕਉ ਨ ਰਹਿ ਰਾਜਾ ਰਾਣਾ। ਇਹ ਸਾਰੀਆਂ ਅਸਵਾਰੀਆਂ, ਸਾਰਾ ਘਰ ਬਾਰ ਪਰਿਵਾਰ ਇੱਥੇ ਛੱਡ ਕੇ ਤੂੰ ਚਲੇ ਜਾਣਾ। ਇਹਨਾਂ ਵਿੱਚ ਰਹਿੰਦਾ ਹੋਇਆ ਆਪਣੇ ਕਰਤੇ ਨਾਲ, ਦਾਤੇ ਨਾਲ ਜੁੜੀ, ਇਹ ਪਲੱਸ ਪੁਆਇੰਟ ਹੈ। ਇਹ ਤੇਰੇ ਜੀਵਨ ਦੀ ਸਫਲਤਾ, ਤੇਰਾ ਜੀਵਨ ਮਨੋਰਥ ਇਹ ਹੈ ਕਿ ਦਾਤਾਂ ਵਿੱਚ ਰਹਿ ਕੇ ਦਾਤੇ ਨਾਲ ਜੁੜੀ। ਦਾਤਾਂ ਸਾਰਿਆਂ ਕੋਲ ਨੇ, ਜਿਹੜਾ ਕਦੇ ਸੰਗਤ ਵਿੱਚ ਨਹੀਂ ਆਉਂਦਾ, ਜਿਹੜਾ ਧਰਮ ਤੋਂ ਦੂਰ ਹੈ। ਇੱਥੇ ਤੱਕ ਕਈ ਵਾਰ ਜਿਹੜਾ ਆਪਾਂ ਵੇਖਦੇ ਹਾਂ ਵੀ ਸਿੱਖੀ ਦਾ ਵਿਰੋਧੀ ਵੀ ਹੋਵੇ, ਧਰਮ ਦਾ ਨੁਕਸਾਨ ਕਰਨ ਵਾਲਾ ਹੋਵੇ, ਬੜੀ ਐਸ਼ ਵਰਜ ਹੁੰਦੀ ਉਹਦੇ ਕੋਲ, ਕਿਉਂਕਿ ਪ੍ਰਭੂ ਦਾ ਸੁਭਾਅ ਹੈ, ਉਹ ਦਾਤਾਂ ਦਿੰਦਾ, ਉਹ ਸਾਰਾ ਕੁਝ ਬਖਸ਼ਿਸ਼ ਕਰਨ ਵਾਲਾ ਹੈ। ਜਿਵੇਂ ਇੱਕ ਕਿਸਾਨ ਹੈ ਨਾ, ਉਹ ਖੇਤ ਵਿੱਚ ਫਸਲ ਬੀਜਦਾ, ਸਾਰੇ ਬੂਟਿਆਂ ਨੂੰ ਪਾਣੀ ਦਿੰਦਾ, ਗੋਡੀ ਕਰਦਾ, ਖਾਦ ਪਾਉਂਦਾ, ਪਰ ਅਖੀਰ 'ਤੇ ਸਾਰੇ ਬੂਟੇ ਇੱਕੋ ਜਿਹੇ ਨਹੀਂ। ਜਿਨ੍ਹਾਂ ਨੇ ਖਾਦ ਵੀ ਲਈ, ਪਾਣੀ ਵੀ ਲਿਆ, ਗੋਡੀ ਵੀ ਲਈ, ਅਤੇ ਅਖੀਰ 'ਤੇ ਉਹ ਨਿਕੰਮੇ ਰਹਿ ਗਏ, ਉਹਨਾਂ ਦੇ ਵਿੱਚ ਫਲ ਨਹੀਂ ਲੱਗਾ, ਕਾਲਖ ਭਰ ਗਈ। ਮਾਲਕ ਸਾਰਾ ਸਮਾਂ ਉਸ ਬੂਟੇ ਨੂੰ ਸੰਭਾਲਦਾ, ਪਰ ਅਖੀਰ 'ਤੇ ਜਾ ਕੇ ਉਹਨੂੰ ਨਿਖਸਮਾ ਖੇਤਾਂ ਵਿੱਚ ਹੀ ਛੱਡ ਦਿੰਦਾ ਵੀ ਤੈਨੂੰ ਨਹੀਂ ਮੈਂ ਸੰਭਾਲਣਾ, ਤੈਨੂੰ ਮੈਂ ਗੋਡੀ ਵੀ ਦਿੱਤੀ, ਤੈਨੂੰ ਮੈਂ ਪਾਣੀ ਵੀ ਦਿੱਤਾ, ਤੈਨੂੰ ਖਾਦ ਵੀ ਪਾਈ, ਪਰ ਨਿਕੰਮਿਆ, ਤੈਨੂੰ ਫਲ ਹੀ ਨਹੀਂ ਲੱਗਾ। ਇਸੇ ਤਰ੍ਹਾਂ ਮਾਲਕ ਸਾਡੀ ਪ੍ਰਤਪਾਲਣਾ ਕਰਦਾ ਹੈ, ਪਰ ਅਖੀਰ 'ਤੇ ਸੰਭਾਲਣਾ ਕੋਈ ਨਹੀਂ, ਕਿਉਂਕਿ ਸਾਹਿਬ ਜੀ ਦੇ ਬਚਨ ਨੇ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆਂ ਕਹੋ ਨਾਨਕ ਸੋ ਨਾ, ਫਲੀਆਂ ਫੁਲੀਆਂ ਬੱਪੜੇ ਪੀ ਤਨ ਵਿੱਚ ਸਵਾ। ਖਾਦ ਵੀ ਲਈ ਗਿਆ, ਪਾਣੀ ਵੀ ਲਈ ਗਿਆ, ਗੋਡੀ ਵੀ ਲਈ ਗਿਆ, ਪਰ ਅਖੀਰ ਨੂੰ ਫਲ ਨਹੀਂ ਲੱਗਾ, ਕਾਲਖ ਜੀ ਸਵਾਹ ਜੀ ਭਰ ਗਈ। ਕਹਿੰਦਾ ਜਾ, ਹੁਣ ਤੈਨੂੰ ਨਖਸਮਾ ਹੀ ਛੱਡਿਆ, ਉੱਦਾਂ ਤੇ ਤੇਰਾ ਇੱਕ ਮਾਲਕ ਬਣਨਾ ਸੀ, ਹੁਣ ਤੇਰੇ ਸੈਂਕੜੇ ਮਾਲਕ ਹੋਣਗੇ, ਪਰ ਫਿਰ ਵੀ ਤੂੰ ਨਖਸਮਾ ਹੀ ਅਖਵਾਵੇਂਗਾ। ਇਹ ਨੁਕਤਾ ਸਾਡੇ 'ਤੇ ਵੀ ਢੁੱਕਦਾ ਵੀ ਉਹਦੀਆਂ ਦਾਤਾਂ ਮਾਣ ਕੇ ਜੇ ਦਾਤੇ ਨਾਲ ਜੁੜਨ ਤੋਂ ਬਿਨਾਂ ਹੀ ਸੰਸਾਰ ਤੋਂ ਤੁਰ ਗਏ, ਤੇ ਸਾਹਿਬ ਕਹਿੰਦੇ ਫਿਰ ਕਿਸੇ ਨਹੀਂ ਉਹ ਸੰਭਾਲਣਾ, ਉਹਦੇ ਨਾਲ ਜੁੜ ਜਿੰਨੇ ਇਹ ਸਾਰੇ ਸੁੱਖ ਆਰਾਮ ਦਿੱਤੇ ਹਨ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੀ ਵਿਜੋਗ।
ਕਿਉਂਕਿ ਉਸ ਦਾਤੇ ਹਰੀ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਤਨ ਅਤੇ ਮਨ ਵਿੱਚ ਖੇੜਾ ਆਉਂਦਾ, ਅੰਦਰੋਂ ਜੀਵਨ ਹਰਿਆ ਭਰਿਆ ਹੋ ਜਾਂਦਾ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼, ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ। ਆ ਕਈ ਵਾਰ ਜਦੋਂ ਸਾਨੂੰ ਜੀਵਨ ਵਿੱਚ ਕੋਈ ਥੋੜ ਆਉਂਦੀ ਹੈ ਨਾ, ਕੋਈ ਦੁੱਖਾਂ ਦੀ ਮਾਰ ਪੈਂਦੀ ਆ, ਤੇ ਅਸੀਂ ਇੱਕਦਮ ਪਰਮਾਤਮਾ ਤੇ ਗਿਲਾ ਕਰਕੇ ਪ੍ਰਭੂ ਨਾਲੋਂ ਆਪਣਾ ਸੰਬੰਧ ਤੋੜ ਲੈਂਦੇ ਹਾਂ, ਪਰ ਸਾਹਿਬ ਕਹਿੰਦੇ ਦਰਖਤਾਂ ਤੋਂ ਸਿੱਖਿਆ ਲਓ। ਦਰਖਤ ਬਾਹਰੋਂ ਪੂਰੀ ਤਰ੍ਹਾਂ ਸੁੱਕ ਵੀ ਜਾਵੇ ਨਾ, ਮੀਂਹ ਹਨੇਰੀ ਗੜਿਆਂ ਦੀ ਮਾਰ ਪਵੇ, ਕਈ ਤਰ੍ਹਾਂ ਦੀ ਪੱਤਝੜ, ਕਈ ਤਰ੍ਹਾਂ ਦਾ ਸੋਕਾ, ਬਰਫ਼ ਕੋਰਾ ਪਵੇ, ਦਰਖਤ ਬਾਹਰੋਂ ਸੁੱਕ ਜਾਂਦਾ ਪਰ ਫਿਰ ਵੀ ਆਪਣੀਆਂ ਜੜ੍ਹਾਂ ਆਪਣੇ ਕੇਂਦਰ ਧਰਤੀ ਨਾਲੋਂ ਵੱਖ ਨਹੀਂ ਕਰਦਾ। ਜੇ ਕੋਈ ਪੁੱਛੇ ਵੀ ਤੂੰ ਸੁੱਕ ਤੇ ਗਿਆ, ਇਹਦੇ ਤੋਂ ਵੱਧ ਹੋਰ ਕੀ ਹੋਵੇਗਾ। ਕਈ ਵਾਰ ਜਦੋਂ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਂਦੀ ਹੈ, ਕੋਈ ਮਾੜੀ ਘਟਨਾ ਵਾਪਰਦੀ ਹੈ, ਕੋਈ ਥੋੜ੍ਹ ਆਉਂਦੀ ਹੈ, ਲੋਕ ਕਹਿੰਦੇ ਵੀ ਇਹ ਤੋਂ ਵੱਧ ਕੀ ਹੋਵੇਗਾ, ਹੁਣ ਪਰਮਾਤਮਾ ਕੀ ਕਰ ਲਵੇਗਾ। ਨਹੀਂ, ਦਰਖਤ ਨੂੰ ਪੁੱਛਿਆ ਵੀ ਤੂੰ ਬਾਹਰੋਂ ਸੁੱਕ ਤੇ ਗਿਆ ਅਤੇ ਅਜੇ ਵੀ ਆਪਣੀਆਂ ਜੜ੍ਹਾਂ ਆਪਣੇ ਕੇਂਦਰ ਧਰਤੀ ਨਾਲ ਜੋੜੀ ਬੈਠਾ, ਇਸ ਤੋਂ ਵੱਧ ਹੋਰ ਕੀ ਸੁੱਕੇਗਾ। ਅਤੇ ਦਰਖਤ ਦਾ ਅੱਗੋਂ ਉੱਤਰ ਸੀ ਕਿ ਸਮੇਂ ਨੇ ਕਰਵਟ ਲਈ ਹੈ, ਸਮੇਂ ਦੀ ਮਾਰ ਪਈ ਹੈ, ਮੈਂ ਬਾਹਰੋਂ ਸੁੱਕਿਆ ਹਾਂ। ਪਰ ਬਾਹਰੋਂ ਸੁੱਕਿਆ ਇੱਕ ਆਸ ਹੈ ਕਿ ਬਸੰਤ ਆਵੇਗੀ, ਬਹਾਰ ਆਵੇਗੀ। ਮੈਂ ਬਾਹਰੋਂ ਸੁੱਕਿਆ ਸਮੇਂ ਦੇ ਕਰਵਟ ਨਾਲ, ਬਦਲ ਨਾਲ ਹਰਿਆ ਹੋ ਜਾਵਾਂਗਾ, ਪਰ ਜੇ ਕਿਤੇ ਮੈਂ ਹੁਣ ਆਪਣੀਆਂ ਜੜ੍ਹਾਂ ਆਪਣੇ ਕੇਂਦਰ ਧਰਤੀ ਨਾਲੋਂ ਵੱਖ ਕਰ ਲਈਆਂ ਅਤੇ ਮੈਂ ਅੰਦਰੋਂ ਸੁੱਕ ਗਿਆ, ਲੱਖਾਂ ਵਾਰ ਬਹਾਰਾਂ ਆ ਜਾਣ, ਦੁਨੀਆਂ ਦੀ ਕੋਈ ਤਾਕਤ ਮੈਨੂੰ ਹਰਿਆ ਨਹੀਂ ਕਰ ਸਕਦੀ। ਬਾਹਰੋਂ ਦੁੱਖਾਂ ਦੀ ਮਾਰ ਪਵੇ ਅਤੇ ਅਸੀਂ ਸੁਖੀ ਹੋ ਸਕਦੇ ਹਾਂ, ਜਿਨ੍ਹਾਂ ਦਾ ਅੰਦਰ ਹੀ ਪਰਮਾਤਮਾ ਨਾਲੋਂ ਟੁੱਟ ਗਿਆ, ਉਹਨਾਂ ਨੂੰ ਸੁੱਖ ਕੌਣ ਦੇਵੇਗਾ, ਉਹਨਾਂ ਨੂੰ ਹਰਿਆ ਕੌਣ ਕਰੇਗਾ, ਕਿਉਂਕਿ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਸਾਹਿਬ ਕਹਿੰਦੇ ਨੇ ਕਿ ਉਹ ਜਨਮਾਂ ਜਨਮਾਂਤਰਾਂ ਦੇ ਵਿਯੋਗ ਵਿਛੋੜੇ ਦੇ ਕਾਰਨ ਅੰਦਰੋਂ ਸੁੱਕ ਜਾਂਦੇ ਨੇ, ਪਰ ਜੇ ਤੂੰ ਪਰਮਾਤਮਾ ਦੇ ਸਿਮਰਨ ਵਿੱਚ ਜੁੜੇ, ਉਹ ਪ੍ਰਭੂ ਜੀ ਦੇ ਸਿਮਰਨ ਦੇ ਨਾਲ ਹਰ ਸਿਮਰਤ ਤਨ ਮਨ ਹਰਿਆ, ਤੇਰਾ ਸਮੁੱਚਾ ਜੀਵਨ ਹਰਿਆਵਲ ਨਾਲ ਭਰ ਜਾਵੇਗਾ, ਅੰਦਰੋਂ ਖੇੜੇ ਨਾਲ ਭਰ ਜਾਵੇਗਾ, ਅਤੇ ਫਿਰ ਹੋਵੇਗਾ ਕੀ। ਕਹਿਣ ਲੱਗੇ ਜਦੋਂ ਉਸ ਪ੍ਰਭੂ ਨਾਲ ਜੁੜੇਗਾ, ਲੈ ਜਾਏ ਵਿਯੋਗ, ਜਿਹੜਾ ਜਨਮਾਂ ਜਨਮਾਂਤਰਾਂ ਦਾ ਵਿਯੋਗ ਸੀ ਨਾ, ਵਿਛੋੜੇ ਦਾ ਦੁੱਖ ਸੀ, ਉਹ ਵੀ ਦੂਰ ਹੋ ਜਾਵੇਗਾ। ਭਾਈ ਵੀਰ ਸਿੰਘ ਹੋਣਾ ਨੇ ਇੱਕ ਬੜੀ ਸੁੰਦਰ ਵਾਈ ਲਿਖੀ ਹੈ ਸਾਨੂੰ ਸਮਝਾਉਣ ਵਾਸਤੇ ਕਿ ਜੀਵਾਂ ਦੀ ਬਿਰਤੀ ਦੋ ਤਰ੍ਹਾਂ ਦੀ ਹੈ, ਇੱਕ ਗਊਆਂ ਵਰਗੀ ਅਤੇ ਇੱਕ ਮੋਰ ਵਰਗੀ। ਉਹ ਕਹਿੰਦੇ ਮੈਂ ਵੇਖਿਆ ਵੀ ਦੋਵਾਂ ਨੂੰ ਪਿਆਸ ਲੱਗੀ, ਜਦੋਂ ਗਰਜ ਸੀ, ਜਦੋਂ ਲੋੜ ਸੀ, ਗਊਆਂ ਵੀ ਪਾਣੀ ਵੱਲ ਮੂੰਹ ਕਰਕੇ ਸਨਮੁੱਖ ਹੋ ਕੇ ਪਾਣੀ ਵੱਲ ਤੁਰ ਪਈਆਂ, ਪਾਣੀ ਦੇ ਕੋਲ ਜਾ ਕੇ ਪਾਣੀ ਵੱਲ ਮੂੰਹ ਕੀਤਾ, ਪਾਣੀ ਪੀਤਾ, ਮਤਲਬ ਪੂਰਾ ਹੋ ਗਿਆ, ਗਰਜ ਪੂਰੀ ਹੋ ਗਈ, ਰੱਜ ਕੇ ਕੁੱਖਾਂ ਕੱਢੀਆਂ ਅਤੇ ਪਾਣੀ ਵੱਲ ਕੰਢ ਕਰਕੇ ਦੂਜੇ ਪਾਸੇ ਨੂੰ ਮੂੰਹ ਕਰਕੇ ਤੁਰ ਪਈਆਂ, ਪਰਤ ਕੇ ਪਾਣੀ ਵੱਲ ਵੇਖਿਆ ਵੀ ਨਾ। ਇੰਨੇ ਨੂੰ ਇੱਕ ਮੋਰ ਆਇਆ, ਜਦੋਂ ਪਿਆਸ ਲੱਗੀ ਸੀ ਉਦੋਂ ਵੀ ਪਾਣੀ ਵੱਲ ਮੂੰਹ, ਪਾਣੀ ਪੀਤਾ, ਤ੍ਰਿਪਤ ਹੋਇਆ, ਨਾਲੇ ਤੇ ਪਿਛਲੇ ਪੈਰ ਪਛਾਣ ਨੂੰ ਤੁਰਿਆ ਜਾਂਦਾ ਅਤੇ ਨਾਲੇ ਪਾਣੀ ਵੱਲ ਤੱਕਦਾ ਹੋਇਆ ਪਾਣੀ ਦਾ ਸ਼ੁਕਰਾਨਾ ਕਰੀ ਜਾਂਦਾ। ਭਾਈ ਵੀਰ ਸਿੰਘ ਕਹਿੰਦੇ ਸਾਡੇ ਅੰਦਰ ਦਾਤਾਂ ਲੈਣ ਦੀ ਭੁੱਖ, ਸਾਡੇ ਅੰਦਰ ਦਾਤਾਂ ਲੈਣ ਦੀ ਪਿਆਸ ਪੈਦਾ ਹੋਵੇ, ਪਰ ਗਊਆਂ ਵਾਲੀ ਨਹੀਂ, ਵੀ ਜਦੋਂ ਲੋੜ ਉਦੋਂ ਮੁੱਖ ਗੁਰੂ ਵੱਲ ਅਤੇ ਜਦੋਂ ਗਰਜ ਪੂਰੀ ਹੋ ਗਈ ਅਤੇ ਫਿਰ ਮੁੱਖ ਸੰਸਾਰ ਵਾਲੇ ਪਾਸੇ ਹੋ ਜਾਵੇ। ਕਹਿੰਦੇ ਸਾਡੇ ਅੰਦਰ ਦੀ ਬਿਰਤੀ ਗਊ ਵਰਗੀ ਨਹੀਂ, ਮੋਰ ਵਰਗੀ ਹੋਵੇ, ਵੀ ਅਸੀਂ ਦਾਤਾਂ ਵੀ ਮਾਣੀਏ ਅਤੇ ਨਾਲ ਦੀ ਨਾਲ ਦਾਤੇ ਦਾ ਸ਼ੁਕਰਾਨਾ ਵੀ ਕਰੀਏ। ਭਾਈ ਵੀਰ ਸਿੰਘ ਹੋਣਾ ਨੇ ਬੜੇ ਸੁੰਦਰ ਬਚਨ ਕਹੇ, ਕਹਿਣ ਲੱਗੇ ਧਾਈਆਂ ਆਈਆਂ ਗਾਈਆਂ ਸਰ ਤੇ, ਪੀ ਪਾਣੀ ਕੰਡ ਮੋੜੀ, ਨੱਚਦਾ ਮੋਰ ਆਇਆ ਜਲ ਪੀਤਾ, ਕੰਡ ਨਾ ਮੋੜੀ ਥੋੜੀ, ਤ੍ਰਿਪਤ ਹੋਏ ਸਨਮੁੱਖ ਰਹਿ ਟੁਰਦਾ, ਜਲ ਤੱਕਦਾ ਤੇ ਹੱਸਦਾ, ਛਾਲਾ ਤ੍ਰੇ ਮੋਰ ਦੀ ਦੇਣੀ, ਪੀ ਰੱਜ ਤੁਦਨੋ ਲੋੜੀ। ਸਾਡੇ ਅੰਦਰ ਤ੍ਰੇ ਲੱਗੇ, ਪਿਆਸ ਲੱਗੇ, ਪਰ ਮੋਰ ਵਰਗੀ ਵੀ ਪਾਣੀ ਪੀ ਕੇ ਕਦੇ ਬੇਸ਼ੁਕਰੇ ਨਾ ਹੋਈਏ, ਪਾਣੀ ਦਾ ਸ਼ੁਕਰਾਨਾ ਕਰੀਏ, ਭਾਵ ਮਾਲਕ ਤੋਂ ਦਾਤਾਂ ਲੈ ਕੇ ਸਦਾ ਉਸ ਦਾਤੇ ਦੇ ਨਾਲ ਜੁੜੇ ਰਹੀਏ, ਕਿਉਂਕਿ ਉਸ ਦੇਵਣ ਯੋਗ ਪ੍ਰਭੂ ਨੇ ਇਹ ਸਾਰੀਆਂ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਉਹਦੀ ਕਿਰਪਾ ਦੇ ਨਾਲ ਹੀ ਜਨਮਾਂ ਜਨਮਾਂਤਰਾਂ ਦਾ ਜਿਹੜਾ ਵਿਯੋਗ ਹੈ, ਵਿਛੋੜਾ ਹੈ, ਇਹਦਾ ਦੁੱਖ ਵੀ ਦੂਰ ਹੁੰਦਾ।
ਸਾਧ ਸੰਗ ਹਰ ਗੁਣ ਰਮ ਹੋ ਬਿਨਸੇ ਸਭ ਰੋਗ।
ਇਸ ਲਈ ਸਤਸੰਗ ਵਿੱਚ ਜੁੜ ਕੇ ਸਦਾ ਉਸ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰੋ, ਉਹਦੇ ਗੁਣ ਗਾਉਂਦਿਆਂ ਉਹਦੇ ਵਿੱਚ ਲੀਨ ਹੋਵੋ, ਬਿਨਸੇ ਸਭ ਰੋਗ। ਫਿਰ ਕਹਿੰਦੇ ਅੰਦਰ ਦੇ ਜਿਹੜੇ ਜਨਮਾਂ ਜਨਮਾਂਤਰਾਂ ਦੇ ਰੋਗ ਨੇ ਉਹ ਵੀ ਖਤਮ ਹੋ ਜਾਂਦੇ ਨੇ, ਕਿਉਂਕਿ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ। ਸਾਹਿਬ ਨੇ ਕਿਹਾ ਸੀ ਵੈਦ ਹਰਦਾਸ, ਤੂੰ ਸਰੀਰ ਦੇ ਰੋਗਾਂ ਦੀ ਜਾਣਕਾਰੀ ਰੱਖਦਾ, ਤੈਨੂੰ ਕੀ ਪਤਾ ਵੀ ਜਦੋਂ ਇੱਕ ਤਿਲ ਜਿੰਨਾ ਸਮਾਂ ਵੀ ਉਹ ਪਿਆਰਾ ਅੰਦਰੋਂ ਵਿਸਰ ਜਾਂਦਾ ਨਾ, ਤੇ ਕਿੱਡਾ ਵੱਡਾ ਰੋਗ ਅੰਦਰ ਪੈਦਾ ਹੁੰਦਾ, ਉਹਦਾ ਤੇ ਦੁਨੀਆਂ ਵਿੱਚ ਇਲਾਜ ਹੀ ਕੋਈ ਨਹੀਂ। ਇੱਕੋ ਇਲਾਜ ਹੈ ਕਿ ਜਦੋਂ ਪ੍ਰਭੂ ਦਾ ਮਲਾਪ ਰੂਪੀ ਔਸ਼ਧੀ ਦਾਰੂ ਮੈਡੀਸਨ ਮਿਲੇ, ਤੇ ਉਹਦੇ ਨਾਲ ਉਹ ਵਿਛੋੜੇ ਦਾ ਦੁੱਖ ਜਿਹੜਾ ਉਹ ਦੂਰ ਹੁੰਦਾ, ਤੇ ਫਿਰ ਅੰਦਰ ਦੇ ਤ੍ਰਿਸ਼ਨਾ ਵਰਗੇ, ਈਰਖਾ ਵਰਗੇ, ਦਵੈਖ ਵਰਗੇ, ਵਿਕਾਰਾਂ ਵਰਗੇ ਕਈ ਰੋਗ ਜਿਹੜੇ ਨੇ ਉਹ ਫਿਰ ਦੂਰ ਹੋ ਜਾਂਦੇ ਨੇ। ਇਸ ਕਰਕੇ ਇਹ ਭਾਈ ਸਤਸੰਗ ਵਿੱਚ ਜੁੜ ਕੇ ਸਦਾ ਪ੍ਰਭੂ ਦੇ ਗੁਣ ਗਾਉਣੇ ਚਾਹੀਦੇ ਨੇ, ਇਹੀ ਅਰਦਾਸ ਕਰਨੀ ਚਾਹੀਦੀ ਹੈ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਏਹੋ, ਨਾਨਕ ਚਾਓ ਏਹੋ, ਸਾਡੀ ਜ਼ਿੰਦਗੀ ਦਾ ਵੀ ਇਹ ਚਾਅ ਬਣ ਜਾਵੇ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਸਾਰੀਆਂ ਸੰਗਤਾਂ ਦਾ, ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਕੱਲ੍ਹ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਹੈ, ਇੱਕ ਦਿਨ ਦੀ ਹਾਜ਼ਰੀ ਹੋਰ ਹੈ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਨਾਲ। ਕੱਲ੍ਹ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਜੋ ਸਿਰਜਣਾ ਹੋਈ, ਸੰਖੇਪ ਗੁਰਮਤਿ ਵਿਚਾਰਾਂ ਇਸ ਵਿਸ਼ੇ 'ਤੇ ਵੀ ਮਾਲਕ ਜਿਵੇਂ ਕਰਾਵੇਗਾ ਉਸੇ ਤਰ੍ਹਾਂ ਹੀ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਆਓ ਸ਼ਬਦ ਦੀਆਂ ਸਮਾਪਤੀ ਵਾਲੀਆਂ ਪਾਵਨ ਪੰਕਤੀਆਂ ਨੂੰ ਇੱਕ ਵਾਰ ਫਿਰ ਰਲ ਮਿਲ ਕੇ ਪੜ੍ਹੀਏ ਤੇ ਸਰਵਣ ਕਰੀਏ।
ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ, ਸਾਧ ਸੰਗ ਹਰ ਗੁਣ ਰਮਹੋ, ਬਿਨਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।